राखो प्रभु नानक दे कर हाथ जाही कुल ते प्रगट होए ताही कुल को नाम पुन दुआ दस गोरिंद को मेरी है पर नाम ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी मेरा मुझ में किश नहीं जो किश है सो तेरा तेरा तुझको सौंपते क्या लाग है मेरा उशरंत कशु न परंत लगे सब पापन हंत महंत उजाला जल चाहत है शुभे पग पंकज पायस मंजस ऊच बिसला
परम सत्कार योग सतगुरां दी साजी नवाजी साध संगत मन वृत्ति नूं होर एकाग्र करन लई रसना नूं पवित्र करन वास्ते सब एक वार गज के कहो धन श्री सतगुरु गोबिंद सिंह जी महाराज सच्चे पातशाह मौके दे मालक सतगुरां नूं धन कहिए सब गज के कहो धन श्री सतगुरु दे सिंह सच्चे पातशाह जी आप जी ने सरवण किया सी
पुर कुड़ हाम बिखै हुतो
आप जी ने सरवण किया सी के कलगी तर पाशा जी गुरमुख प्यारियो अवतार तार दे हन भाई संतोख सिंह जी ने गुरु तेग बहादुर जी दा राजियां दी सुलह करौनी अते पुत्र दा वर देना ਉਥੋਂ ਫਿਰ ਜਦੋਂ ਕਲਗੀਧਰ ਪਾਤਸ਼ਾਹ ਦਾ ਅਵਤਾਰ ਹੋਇਆ ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦੀ ਕਥਾ ਉਹਨਾਂ ਸ਼ੁਰੂ ਕੀਤੀ ਹੈ ਤੇ ਉਹ ਉਸਤਤ ਕਰਦੇ ਨੇ ਗਰੀਬ ਨਵਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਕਿੱਦਾਂ ਦੇ ਨੇ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਉਦਾਂ ਤੇ ਹਰ ਇੱਕ ਸਤਿਗੁਰੂ ਗੁਰਮੁਖ ਪਿਆਰਿਓ ਪਰਉਪਕਾਰ ਕਰਨ ਲਈ ਭਰਾ ਕਰਨ ਵਾਸਤੇ ਬੁਰਾਈ ਦਾ ਨਾਸ ਕਰਨ ਵਾਸਤੇ ਸ਼ਾਂਤੀ ਦਾ ਉਪਦੇਸ਼ ਦੇਣ ਵਾਸਤੇ ਆਉਂਦਾ ਪਰ ਕੋਈ ਸਤਿਗੁਰੂ ਵਿਸ਼ੇਸ਼ ਸ਼ਕਤੀਆਂ ਇੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਤੀਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜੇ ਗੁਰਮੁਖ ਪਿਆਰਿਓ ਧੁਰੋਂ ਹੀ ਗੁਰੂ ਸਨ ਗੁਰੂ ਬਣ ਕੇ ਹੀ ਆਏ ਸਨ ਗੁਰੂ ਅਵਤਾਰ ਹੀ ਗੁਰਮੁਖ ਪਿਆਰਿਓ ਜਿਵੇਂ ਸਿੱਧਾ ਪਰਮੇਸ਼ਰ ਨੇ ਲਿਆ ਜਿਵੇਂ ਭਾਈ ਲਹਿਣੇ ਨੇ ਤਾਂ ਸੇਵਾ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸੇਵਾ ਕਰਕੇ ਉਹਨਾਂ ਨੂੰ ਗਿਆਨ ਹੋਇਆ ਅਭਿਆਸ ਕੀਤਾ ਪਹਿਲਾਂ ਉਹ ਦੇਵੀ ਦੀ ਪੂਜਾ ਕਰਦੇ ਸਨ ਫਿਰ ਪੂਰਾ ਗੁਰੂ ਮਿਲਿਆ ਫਿਰ ਉਹ ਸਤਿਗੁਰੂ ਬਣੇ ਬਾਬਾ ਅਮਰਦਾਸ ਜੀ ਵੀ ਪਹਿਲਾਂ ਗੰਗਾ ਤੇ ਜਾਂਦੇ ਹੁੰਦੇ ਸਨ ਤੀਰਥਾਂ ਦੇ ਜਾਂਦੇ ਸਨ ਪਰ ਫਿਰ ਪੂਰਾ ਗੁਰੂ ਮਿਲਿਆ ਫਿਰ ਉਹਨਾਂ ਨੂੰ ਪ੍ਰਾਪਤੀ ਹੋਈ ਤੇ ਉਹ ਸਤਿਗੁਰੂ ਬਣੇ ਪਰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਹੀ ਪਰਮੇਸ਼ਰ ਨੇ ਸਿੱਧਾ ਤਾਰਿਆ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਗੁਰਮੁਖ ਪਿਆਰਿਓ ਪਰਮੇਸ਼ਰ ਅਦਭੁਤ ਸ਼ਕਤੀਆਂ ਦੇ ਮਾਲਕ ਗਰੀਬ ਨਵਾਜ ਜਿਹੜੇ ਅਵਤਾਰ ਲੈ ਕੇ ਆਏ ਹਨ ਉਹਨਾਂ ਦੀ ਉਸਤਤ ਕਰਦਿਆਂ ਹੋਇਆਂ ਭਾਈ ਸੰਤੋਖ ਸਿੰਘ ਜੀ ਨੇ ਆ ਦੋ ਛੰਦ ਲਿਖੇ ਹਨ। ਇਹਨਾਂ ਤੋਂ ਬਾਅਦ ਉਹਨਾਂ ਦੇ ਅਵਤਾਰ ਦੀ ਕਥਾ ਲਿਖਦੇ ਨੇ। ਫਿਰ ਉਹ ਦੱਸਣਗੇ ਵੀ ਜਦੋਂ ਕਲਗੀਧਰ ਪਾਤਸ਼ਾਹ ਦਾ ਅਵਤਾਰ ਹੋਇਆ ਘੁੜਾਮ ਪਿੰਡ ਦਾ ਇੱਕ ਭੀਖਣ ਸ਼ਾਹ ਫਕੀਰ ਹੈ ਉਹਨੂੰ ਪਤਾ ਲੱਗਾ ਵੀ ਅੱਲਾ ਤਾਲਾ ਨੇ ਆਪਣਾ ਨੂਰ ਜਿਹੜਾ ਪਟਨੇ ਦੇ ਵਿੱਚ ਵਰਸਾਇਆ ਉੱਥੇ ਉਹ ਆਇਆ ਤੇ ਉਹਨੇ ਗੁਰਮੁਖ ਪਿਆਰਿਓ ਜਦੋਂ ਸਿਜਦਾ ਕੀਤਾ ਉਲਟੇ ਪਾਸੇ ਨੂੰ ਜਿੱਧਰ ਮੁਸਲਮਾਨ ਕਰਦੇ ਸੀ ਉਹ ਤੋਂ ਉਲਟ ਕੀਤਾ। ਇਹ ਤੁਸੀਂ ਅੱਗੇ ਜਾ ਕੇ ਸਰਵਣ ਕਰਿਓ ਵੀ ਭਾਈ ਸੰਤੋਖ ਸਿੰਘ ਜੀ ਇਹ ਸਾਰੀ ਕਥਾ ਕਹਿਣ ਤੋਂ ਪਹਿਲਾਂ ਉਹ ਦੋ ਮੰਗਲ ਕਰਦੇ ਹਨ।
ਗਨ ਮੰਗਲ ਗੁਰ ਰੂਪ ਸੁਮੰਗਲ,
ਕਹਿੰਦੇ ਏਦਾਂ ਦਾ ਮੰਗਲ ਗਨ ਮੰਗਲ, ਗਨ ਮੈਨੇ ਬਹੁਤ ਜ਼ਿਆਦੀਆਂ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਬਹੁਤ ਖੁਸ਼ੀਆਂ ਦੀ ਇੱਕ ਜੋ ਸਭ ਤੋਂ ਵੱਡੀ ਖੁਸ਼ੀ ਹੈ
ਉਤਸਾਹਨ ਕੇ ਉਤਸਾਹੂ,
ਬਹੁਤ ਸਾਰੇ ਉਤਸਾਹਾਂ ਦਾ ਵੀ ਜੋ ਉਤਸਾਹ ਹੈ
ਸਭ ਤੇਜਨ ਕੇ ਅਤਿ ਤੇਜ ਦੇ ਪੈ,
ਜਿੰਨਾ ਵੀ ਦੁਨੀਆਂ ਦੇ ਉੱਤੇ ਤੇਜ ਹੈ ਪ੍ਰਕਾਸ਼ ਹੈ ਉਹਨਾਂ ਸਾਰੇ ਤੇਜਾਂ ਦਾ ਜਿਹੜਾ ਤੇਜ ਹੈ
ਸਭ ਓਜਨ ਓਜ ਗਰੂਰਨ ਗਾਹੂ,
ਸਾਰੇ ਓਜ ਮੈਨੇ ਬਲ, ਓਜ ਮੈਨੇ ਤਾਕਤ, ਸਾਰੀਆਂ ਤਾਕਤਾਂ ਦੀ ਜਿਹੜੀ ਤਾਕਤ ਹੈ ਅਤੇ ਜਿਨ੍ਹਾਂ ਦਾ ਜਿਹੜੇ ਗਰੂਰ ਨੂੰ ਹੰਕਾਰ ਨੂੰ ਨਾਸ ਕਰਨ ਵਾਸਤੇ ਆਏ ਹਨ।
ਸੁਭ ਆਦਮ ਮਰਿਆਦਾ ਟਿਕਾਵਨ ਕੋ,
ਆਦ ਮੈਨੇ ਜਿਹੜੀ ਪੁਰਾਤਨ ਮਰਿਆਦਾ ਚੱਲੀ ਆ ਰਹੀ ਹੈ ਉਸ ਨੂੰ ਟਿਕਾਉਣ ਵਾਸਤੇ, ਉਸ ਨੂੰ ਸਥਾਪਿਤ ਕਰਨ ਵਾਸਤੇ, ਉਸ ਨੂੰ ਸਥਿਰ ਰੱਖਣ ਦੇ ਵਾਸਤੇ।
ਬੇਗ ਸਾਵਨ ਸੰਤਨ ਕੋਰੇ ਪਦਾਹੂ,
ਕਹਿੰਦੇ ਗੁਰਮੁਖ ਪਿਆਰਿਓ ਵੇਖੋ ਸੰਤਾਂ ਨੂੰ ਬਿਕਸਾਵਣ ਵਾਸਤੇ, ਸੰਤਾਂ ਨੂੰ ਖੁਸ਼ੀਆਂ ਦੇਣ ਵਾਸਤੇ ਅਤੇ ਜਿਹੜੇ ਦੁਸ਼ਮਣ ਨੇ, ਜਿਹੜੇ ਰਿਪੂ ਨੇ, ਜਿਹੜੇ ਦੁਸ਼ਟ ਨੇ, ਸੰਤੀ ਉਬਾਰਨ, ਸੰਤਾਂ ਨੂੰ ਉਬਾਰਨ ਲਈ, ਦੁਸ਼ਟਾਂ ਨੂੰ ਖਪਾਉਣ ਦੇ ਵਾਸਤੇ।
ਤੁਰਕਾਂ ਤਰੂ ਜਰ ਨਾਸ਼ਨ ਕੋ,
ਜਿਹੜਾ ਤੁਰਕਾਂ ਦਾ ਪੌਦਾ, ਤੁਰਕਾਂ ਦਾ ਪੇੜ ਜਿਹੜਾ ਵੱਧ ਫੁੱਲ ਰਿਹਾ ਸੀ ਨਾ, ਉਹਦੀ ਜੜ ਨੂੰ ਨਾਸ ਕਰਨ ਦੇ ਵਾਸਤੇ।
ਅਵਤਾਰ ਉਦਾਰ ਲਿਓ ਜਗ ਮਾਹੂ,
ਕਹਿੰਦੇ ਐਸਾ ਜਿਹੜਾ ਪਰਮੇਸ਼ਰ ਨੇ ਆਪਣਾ ਉਦਾਰ ਸ਼੍ਰੇਸ਼ਟ ਅਵਤਾਰ ਜਗ ਦੇ ਵਿੱਚ ਧਾਰਨ ਕੀਤਾ ਹੈ।
ਸਰਦੂਲ ਕੇ ਤੂਲ ਯਾ ਫੂਲ ਪਏ,
ਸਰਦੂਲ ਮੈਨੇ ਹੁੰਦਾ ਸ਼ੇਰ, ਤੂਲ ਮੈਨੇ ਬਰਾਬਰ, ਸਰਦੂਲ ਕੇ ਤੂਲ ਜਿਵੇਂ ਗੁਰਮੁਖ ਪਿਆਰਿਓ ਸ਼ੇਰ ਜਿਹੜਾ ਉਹ ਨਦੀ ਪੁੱਠੇ ਬੰਨਿਓ ਜਿਵੇਂ ਵਗਦੀ ਹੋਵੇ ਤੇ ਉਹਦੇ ਪੁੱਠੇ ਬੰਨੇ ਸ਼ੇਰ ਸਿੱਧਾ ਚਲਿਆ ਜਾਂਦਾ, ਜਦੋਂ ਸ਼ੇਰ ਕੋਈ ਨਦੀ ਜਾਂ ਨਹਿਰ ਪਾਰ ਕਰਦਾ ਨਾ ਉਹ ਟੇਢੀ ਨਹੀਂ ਕਰਦਾ, ਜਿੱਡੀ ਮਰਜ਼ੀ ਉਹ ਤੇਜ ਹੋਵੇ ਉਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਦੀ ਬਿਲਕੁਲ ਸੇਧ ਵਿੱਚ ਪਾਰ ਕਰ ਜਾਂਦਾ। ਇਸ ਕਰਕੇ ਭਾਈ ਜੀ ਨੇ ਇੱਥੇ ਇਹ ਪ੍ਰਮਾਣ ਦਿੱਤਾ ਹੈ।
ਸਰਦੂਲ ਕੇ ਤੂਲ ਅਪੂਲ ਪਏ, ਪ੍ਰਤੀਕੂਲ ਨਦੀ ਗਿਰ ਰਾਜਨ ਕੋ,
ਕਹਿੰਦੇ ਗਿਰ ਮੈਨੇ ਪਹਾੜੀ ਰਾਜੇ ਜਿਹੜੇ ਸਨ ਨਾ ਉਹਨਾਂ ਦੀ ਜਿਹੜੀ ਨਦੀ ਵਗਦੀ ਪਈ ਸੀ ਉਹਦੇ ਪ੍ਰਤੀਕੂਲ ਸ਼ੇਰ ਦੇ ਵਾਂਗੂ ਉਸ ਨੂੰ ਪਾਰ ਕਰਨ ਵਾਸਤੇ, ਉਹਨਾਂ ਨੂੰ ਚੀਰਨ ਦੇ ਵਾਸਤੇ, ਭਾਵ ਉਹਨਾਂ ਦੀ ਹਉਮੈ ਨੂੰ ਖਤਮ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਅਵਤਾਰ ਧਾਰਿਆ ਹੈ।
ਵਾਯਨ ਤੀਰਥ ਪਾਵਨ ਕੋ,
ਜਿਹੜੇ ਹਿੰਦੂਆਂ ਦੇ ਤੀਰਥ ਹਨ,
ਤਾਵਨ ਕੋ ਅਗਮਜਨ ਕੋ,
ਉਹਨਾਂ ਦੀ ਜਿਹੜੀ ਪਾਵਨ ਮੈਨੇ ਪਾਵਨਤਾ ਹੈ ਨਾ ਪਵਿੱਤਰਤਾ, ਉਸ ਨੂੰ ਸਥਿਰ ਰੱਖਣ ਦੇ ਵਾਸਤੇ, ਉਸ ਨੂੰ ਕਾਇਮ ਰੱਖਣ ਦੇ ਵਾਸਤੇ ਅਤੇ ਜੋ ਦੁਸ਼ਟਤਾ ਹੈ ਉਸ ਨੂੰ ਨਾਸ ਕਰਨ ਦੇ ਵਾਸਤੇ।
ਸਰਵੋਤਮ ਖਾਲਸਾ ਪੰਥ ਸਤੇਜ,
ਕਹਿੰਦੇ ਸਰਵੋਤਮ ਖਾਲਸਾ ਜਿਹੜਾ ਪੰਥ ਹੈ ਤੇਜ ਦੇ ਸਹਿਤ,
ਅਮੇਜ ਹੋਵੇ ਆਪ ਹੀ ਸਾਜਨ ਕੋ,
ਆਪ ਕਹਿੰਦੇ ਉਹਦੇ ਵਿੱਚ ਉਹਦਾ ਹੀ ਰੂਪ ਧਾਰ ਕੇ ਉਸ ਖਾਲਸੇ ਨੂੰ ਸਾਜਣ ਦੇ ਵਾਸਤੇ।
ਸਿੰਘ ਹੈ ਅਵਤਾਰ ਪਇਓ,
ਭਾਈ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਹੋਇਆ ਤੇ ਅਵਤਾਰ ਹੋਇਆ ਕਿਉਂ ਹੈ।
ਜੈਸੇ ਗਰੀਬ ਨਿਵਾਜਨ ਕੋ,
ਕਹਿੰਦਾ ਮੇਰੇ ਵਰਗੇ ਗਰੀਬਾਂ ਨੂੰ ਨਿਵਾਜਣ ਦੇ ਵਾਸਤੇ। ਭਾਈ ਸੰਤੋਖ ਸਿੰਘ ਕਹਿੰਦਾ ਕਲਗੀਧਰ ਪਾਤਸ਼ਾਹ ਮੇਰੇ ਵਰਗੇ ਦੀਨਾਂ ਨੂੰ, ਗਰੀਬਾਂ ਨੂੰ ਨਿਵਾਜਣ ਦੇ ਵਾਸਤੇ ਦੁਨੀਆਂ ਤੇ ਆਏ। ਗੁਰਮੁਖ ਪਿਆਰਿਓ ਸਤਿਗੁਰੂ ਗਰੀਬ ਨਵਾਜ ਹੁੰਦਾ, ਸਤਿਗੁਰੂ ਗਰੀਬਾਂ ਦੀ ਬਾਂਹ ਫੜਦਾ, ਸਤਿਗੁਰੂ ਗਰੀਬਾਂ ਨੂੰ ਗਰੀਬ ਰਹਿਣ ਹੀ ਨਹੀਂ ਦਿੰਦਾ। ਗਰੀਬੀ ਵੀ ਹੁਣ ਵਿਸ਼ਾ ਹੋਰ ਬੰਨੇ ਚਲੇ ਜਾਏਗਾ। ਮੈਂ ਗੁਰਬਾਣੀ ਦੀ ਗੁਰਮੁਖ ਪਿਆਰੇ ਹੋਏ ਤੁਕ ਆਪ ਜੀ ਨਾਲ ਸਾਂਝੀ ਕਰਦਾ, ਜਿਹਦੇ ਵਿੱਚ ਇਹ ਫਰਮਾਇਆ ਗਿਆ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਤਾ ਛਤਰ ਧਰੈ। ਐਸਾ ਗੁਰਮੁਖ ਪਿਆਰੇ ਉਹ ਸਤਿਗੁਰੂ ਹੁੰਦਾ। ਇਹ ਗੁਰੂ ਦੀ ਉਸਤਤ ਲਿਖੀ ਹੋਈ ਹੈ, ਜਾ ਕੀ ਸ਼ੋਤ ਜਗਤ ਕੋ ਲਾਗੈ ਤਾ ਪਰ ਤੁਹੀ ਠਹਿਰੈ। ਜਿਹਨੂੰ ਲੋਕੀ ਸ਼ੂਦਰ ਆਖਦੇ ਨੇ, ਜਿਹਨੂੰ ਲੋਕੀ ਨਿਕੰਮਾ ਕਹਿੰਦੇ ਨੇ, ਉਹਦੇ ਤੇ ਸਤਿਗੁਰਾ ਤੂੰ ਹੀ ਦਿਆਲ ਹੋ ਸਕਦਾ, ਉਹਦੇ ਤੇ ਤੂੰ ਹੀ ਮਿਹਰ ਕਰ ਸਕਦਾ। ਭਾਈ ਸੰਤੋਖ ਸਿੰਘ ਕਹਿੰਦੇ ਨੇ, ਕਲਗੀਧਰ ਪਾਤਸ਼ਾਹ ਨੇ ਅਵਤਾਰ ਧਾਰਿਆ, ਕਲਗੀਧਰ ਪਾਤਸ਼ਾਹ ਨੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਉਹ ਅਵਤਰਿਤ ਹੋਏ ਨੇ ਸਾਡੇ ਵਰਗੇ ਗਰੀਬਾਂ ਨੂੰ ਨਵਾਜਣ ਵਾਸਤੇ, ਗਰੀਬਾਂ ਤੇ ਦਇਆ ਕਰਨ ਵਾਸਤੇ।
ਸਭ ਨਿੰਦਕ ਮੋਦਕ ਮੋਦਨ ਕੋ,
ਤੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਅਵਤਾਰ ਲਿਆ, ਪਰਿਵਾਰ ਵਿੱਚ ਬਣੀਆਂ ਜਿਹੜੀਆਂ ਸੀ ਉਹ ਖੁਸ਼ੀਆਂ ਹੋਈਆਂ। ਪਟਨੇ ਸ਼ਹਿਰ ਦੇ ਵਿੱਚ ਪਤਾ ਲੱਗਾ, ਮਾਤਾ ਗੁਜਰੀ ਜੀ ਨੂੰ ਜਿਹੜੀਆਂ ਸੀ ਉਹ ਵਧਾਈਆਂ ਮਿਲਣ ਲੱਗੀਆਂ। ਮਾਤਾ ਨਾਨਕੀ ਫੁੱਲੀ ਨਹੀਂ ਸਮਾਉਂਦੇ, ਮਾਤਾ ਨਾਨਕੀ ਜੀ ਉਹਨਾਂ ਨੇ ਪੋਤਰੇ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਚੁੱਕਿਆ। ਦਰਵਾਜ਼ਿਆਂ ਦੇ ਉੱਤੇ ਜਿਹੜੇ ਸਨ ਲੋਕ ਵਧਾਈਆਂ ਦੇਣ ਵਾਸਤੇ ਆਏ, ਕਈ ਗਰੀਬ ਜਾਚਕ ਵੀ ਆਏ, ਕਿਸੇ ਨੂੰ ਖਾਲੀ ਨਹੀਂ ਮੋੜਿਆ ਗਿਆ। ਜੋ ਵੀ ਆਇਆ ਸਭ ਦੀ ਪ੍ਰਸੰਨਤਾ ਲਈ ਗਈ ਹੈ, ਹਰ ਇੱਕ ਨੂੰ ਖੁਸ਼ ਕਰਕੇ ਗੁਰਮੁਖ ਪਿਆਰਿਓ ਤੋਰਿਆ ਗਿਆ। ਸਾਰਾ ਪਟਨਾ ਸ਼ਹਿਰ ਜਿਹੜਾ ਨਾ ਉਹ ਖੁਸ਼ੀ ਦੇ ਵਿੱਚ ਝੂਮ ਉੱਠਿਆ, ਖੁਸ਼ੀ ਦੇ ਰੰਗ ਵਿੱਚ ਸਮਝ ਲੋ ਕਿ ਰੰਗਿਆ ਗਿਆ। ਭਾਈ ਸੰਤੋਖ ਸਿੰਘ ਕਹਿੰਦੇ, ਜਦੋਂ ਅਵਤਾਰ ਧਾਰਿਆ ਕਲਗੀਧਰ ਨੇ, ਅਦੇ ਜਿਹੜਾ ਚਾਰ ਮੂੰਹਾਂ ਵਾਲਾ, ਉਹਨਾਂ ਦੀਵਿਆਂ ਦੀ ਗੱਲ ਕੀਤੀ ਕਿਉਂਕਿ ਉਦੋਂ ਦੀਵੇ ਹੀ ਜਗਦੇ ਸਨ। ਕਹਿੰਦੇ ਚਾਰ ਮੂੰਹਾਂ ਵਾਲਾ, ਇੱਕ ਤੇ ਛੋਟਾ ਦੀਵਾ ਹੁੰਦਾ, ਜੋਤ ਹੁੰਦੀ ਉਹਦਾ ਚਾਨਣ, ਪਰ ਇੱਕ ਦੀਵਾ ਹੁੰਦਾ ਜਿਹਦੇ ਚਾਰ ਜੋਤਾਂ ਜਿਹਦੇ ਚ ਰੱਖੀਆਂ ਜਾਂਦੀਆਂ, ਤੇ ਉਹਨੂੰ ਹੀ ਵੱਡੀ ਰੋਸ਼ਨੀ, ਸਭ ਤੋਂ ਵੱਡੀ ਉਹੀ ਸੀ ਉਦੋਂ, ਵੀ ਉਹ ਦੀਵਾ ਜਗਾ ਦਿਓ। ਕਹਿੰਦੇ ਉਹਦੇ ਤੋਂ ਵੀ ਵੱਧ ਉਹਦਾ ਕੀ ਪ੍ਰਕਾਸ਼ ਹੋ ਸਕਦਾ, ਇਹਦੇ ਤੋਂ ਵੀ ਵੱਡਾ ਪ੍ਰਕਾਸ਼, ਇਦਾਂ ਲੱਗਦਾ ਜਿਵੇਂ ਦਿਨ ਹੀ ਚੜ ਗਿਆ ਹੋਵੇ। ਸੂਰਜ ਜਿਹੜਾ ਉਹਦਾ ਵੀ ਪ੍ਰਕਾਸ਼ ਅੱਖਾਂ ਨੂੰ ਚੁੱਭਦਾ, ਉਹਦੀ ਵੀ ਜਿਹੜੀ ਰੋਸ਼ਨੀ ਹੈ ਉਹ ਕਦੀ ਨਹੀਂ ਸੁਖਾਉਂਦੀ। ਤੇਜ ਤੇ ਹੈ, ਪ੍ਰਕਾਸ਼ ਤੇ ਹੈ, ਪਰ ਮਿੱਠਾ ਵੀ ਲੱਗਦਾ, ਪਿਆਰਾ ਵੀ ਲੱਗਦਾ, ਦਿਲ ਨੂੰ ਸਕੂਨ ਵੀ ਦਿੰਦਾ, ਮਨ ਨੂੰ ਆਨੰਦ ਵੀ ਆਉਂਦਾ। ਬੜਾ ਗੁਰਮੁਖ ਪਿਆਰਿਓ ਚਾਹ ਜਿਹੜਾ ਸੀ, ਮਲਾਰ ਜਿਹੜਾ ਸੀ, ਖੁਸ਼ੀਆਂ ਜਿਹੜੀਆਂ ਸਨ ਉਹ ਪਟਨੇ ਸ਼ਹਿਰ ਵਿੱਚ ਮਨਾਈਆਂ ਗਈਆਂ, ਸਾਰਿਆਂ ਨੂੰ ਦਾਨ ਪੁੰਨ ਵੀ ਦਿੱਤਾ ਗਿਆ। ਤੇ ਇਸ ਗੱਲ ਦਾ ਪਤਾ ਲੱਗ ਗਿਆ ਹੁਣ ਭੀਖਣ ਸ਼ਾਹ, ਇਹਦਾ ਪ੍ਰਸੰਗ ਭਾਈ ਜੀ ਤੋਂ ਸਰਵਣ ਕਰਦੇ ਹਾਂ ਕਿ ਇਹ ਬੈਠਾ ਹੋਇਆ ਸੀ ਆਪਣੇ ਮੁਰਸ਼ਦ ਦੇ ਪਾਸ, ਤੇ ਕਿਹੜੀ ਜਗ੍ਹਾ ਬੈਠਾ ਤੇ ਕਿੱਦਾਂ ਇਹਨੂੰ ਪਤਾ ਲੱਗਦਾ ਹੈ।
ਕੁੜਹਾਮ ਬਿਖੈ ਹੋ ਤੋ,
ਕਹਿੰਦੇ ਕੁੜਹਾਮ ਦੇ ਵਿੱਚ
ਸ਼ਾਹ ਭੀਖ ਤਿਸ ਨਾਮ,
ਭੀਖਣ ਸ਼ਾਹ ਉਸਦਾ ਨਾਮ ਹੈ,
ਨਿਜ ਮੁਰਸ਼ਦ ਕੇ ਟਿਗ ਰਹਿਤ,
ਤੇ ਉਹ ਰਹਿੰਦਾ ਸੀ ਆਪਣੇ ਮੁਰਸ਼ਦ ਦੇ ਕੋਲ, ਰਹਿੰਦਾ ਸੀ ਆਪਣੇ ਗੁਰੂ ਦੇ ਕੋਲ,
ਡਸਕੇ ਗ੍ਰਾਮ ਸੁਤਾਮ,
ਤੇ ਗੁਰਮੁਖ ਪਿਆਰਿਓ ਡਸਕੇ ਗ੍ਰਾਮ ਵਿਖੇ ਗੁਰਮੁਖ ਪਿਆਰਿਓ ਰਹਿੰਦਾ ਹੈ,
ਜਿਸ ਦਿਨ ਸ੍ਰੀ ਜਗ ਤੇ ਬਿਦ ਤਾਬੇ,
ਤੇ ਜਿੱਦਨ ਗੁਰਮੁਖ ਪਿਆਰਿਓ ਕਲਗੀਧਰ ਪਾਤਸ਼ਾਹ ਅਵਤਾਰ ਧਾਰਿਆ ਹੈ,
ਲੋਕ ਮਰਿਆਦ ਹੇਤ ਪ੍ਰਭ ਆਏ,
ਤੇ ਲੋਕੀ ਵੀ ਜਿਹੜੇ ਸਨ ਉਹ ਮਰਜਾਦਾ ਦੇ ਵਾਸਤੇ ਜਿਵੇਂ ਆਉਂਦੇ ਹਨ,
ਭਈ ਪ੍ਰਾਪਤ ਔਰ ਮਹਿਰ,
ਤੇ ਇਸ ਨੂੰ ਪਤਾ ਲੱਗਾ ਵੀ ਕਲਗੀਧਰ ਪਾਤਸ਼ਾਹ ਜਾਂ ਜਿਹੜੀ ਰੱਬੀ ਜੋਤ ਹੈ, ਰੱਬੀ ਨੂਰ ਹੈ, ਉਹ ਕੋਈ ਧਰਤੀ ਤੇ ਆਇਆ ਹੈ।
ਅਬ ਤੇ ਉਹ ਨਰ ਬਰ ਕੋ ਦੇ ਬੇਰ,
ਤੇ ਗੁਰਮੁਖ ਪਿਆਰਿਓ ਇਸ ਨੇ ਜਿਹੜਾ ਸਜਦਾ ਸੀ ਨਾ, ਇਹਦੇ ਪੀਰ ਵੀ ਲਾਗੇ, ਜਿਹੜੇ ਇਹਦੇ ਚੇਲੇ ਵੀ ਖਲੋਤੇ ਹੋਏ ਸਨ ਸਾਰੇ, ਇਹਨੇ ਸਜਦਾ ਦੂਜੇ ਬੰਨੇ ਨੂੰ ਕੀਤਾ, ਉੱਥੋਂ ਉੱਠ ਪਿਆ ਆਪਣੀ ਜਗ੍ਹਾ ਤੋਂ ਜਾ ਕੇ। ਉਹਨਾਂ ਨੇ ਆਖਿਆ ਵੀ ਸਾਡਾ ਇਹ ਜਿਹੜਾ ਮੁਰਸ਼ਦ ਹੈ, ਇਹ ਕਦੀ ਇਹਨੇ ਏਦਾਂ ਨਹੀਂ ਕੀਤਾ, ਬੜਾ ਸਿਆਣਾ ਮਨੁੱਖ ਹੈ, ਅਸੀਂ ਬੜਾ ਇਹਦਾ ਇਹਤਰਾਮ ਕਰਦੇ ਹਾਂ, ਬੜੀ ਸ਼ਰਧਾ ਭਾਵਨਾ ਰੱਖਦੇ ਸਨ। ਤੇ ਗੁਰਮੁਖ ਪਿਆਰਿਓ ਜਦੋਂ ਅੱਖਾਂ ਬੰਦ ਕਰਕੇ ਤਿੰਨ ਵਾਰ ਸਜਦਾ ਕੀਤਾ, ਕਹਿੰਦੇ ਤਿੰਨ ਵਾਰ ਉਹਨੇ ਧਰਤੀ ਨੂੰ ਮੱਥਾ ਲਾ ਕੇ ਸਜਦਾ ਕੀਤਾ, ਮੱਥਾ ਟੇਕ ਕੇ ਤੇ ਫਿਰ ਉਹ ਉੱਠ ਕੇ ਬਹਿ ਗਿਆ। ਅੱਖਾਂ ਉਸਨੇ ਖੋਲੀਆਂ ਹਨ ਤੇ ਮਨ ਵਿੱਚ ਸੋਚਦਾ ਹੈ
ਜਨਮ ਰੰਕ ਪਾਰਸ ਲਿਆ ਜੈਸਾ।
ਏਦਾਂ ਕਹਿੰਦੇ ਉਹਨੂੰ ਖੁਸ਼ੀ ਹੋਈ, ਏਦਾਂ ਉਹਨੂੰ ਲੱਗਾ ਕਿ ਜਿਵੇਂ ਕੋਈ ਜਨਮ ਤੋਂ ਰੰਕ ਹੋਵੇ, ਗਰੀਬ ਹੋਵੇ, ਉਹਨੂੰ ਪਾਰਸ ਮਿਲ ਗਿਆ ਹੋਵੇ, ਉਸ ਨੂੰ ਬੜੀ ਵੱਡੀ ਕੋਈ ਨਿਧੀ, ਕੋਈ ਖਜ਼ਾਨਾ, ਕੋਈ ਦੌਲਤ ਮਿਲ ਗਈ ਹੋਵੇ।
ਲੁਫ ਲੋਚਨ ਹੋਏ ਘਰ ਬੈਸਾ,
ਤੇ ਏਦਾਂ ਫਿਰ ਉੱਠ ਕੇ ਅੱਖਾਂ ਖੋਲ ਕੇ ਬੈਠ ਗਿਆ ਹੈ।
ਦੇਖ ਮੁਰੀਦ ਅਖਲ ਬਿਸਮਾਨੇ,
ਤੇ ਉਹ ਜਿਹੜੇ ਮਰੀਦ ਸਨ ਬੜੇ ਜਿਆਦੇ ਵਿਸਮਾਨੇ, ਬਹੁਤ ਜਿਆਦੇ ਹੈਰਾਨ ਹੋਏ ਹਨ।
ਕਹਾਂ ਕੀਨ ਇਹ ਪੀਰ ਸਿਆਣੇ,
ਕਹਿਣ ਲੱਗੇ ਵੀ ਬੜਾ ਸਿਆਣਾ ਸਾਡਾ ਪੀਰ ਹੈ, ਇਹਨੇ ਕੀ ਕੀਤਾ ਹੈ, ਇਸ ਪਾਸੇ ਇਹਨੇ ਕਿਨੂੰ ਮੱਥਾ ਟੇਕਿਆ, ਇਸ ਪਾਸੇ ਇਹਨੂੰ ਕਿਨੂੰ ਸੀਸ ਨਵਾਇਆ, ਕਿਸ ਨੂੰ ਸਜਦਾ ਕੀਤਾ ਹੈ।
ਪ੍ਰਾਤ ਹਿੰਦੁਨ ਕੋ ਪਾਇਓ,
ਇਹ ਜਿਹੜਾ ਪਾਸਾ ਇਧਰ ਤੇ ਸਵੇਰੇ ਸਵੇਰੇ ਹਿੰਦੂ ਉੱਠ ਕੇ ਤੇ ਨਮਸਕਾਰ ਕਰਦੇ ਹਨ।
ਪਸ਼ਚਮ ਦੇਸ਼ ਕੋ ਪ੍ਰਿਸ਼ਟੀ ਫੇਰ,
ਤੇ ਗੁਰਮੁਖ ਪਿਆਰੇ ਉਹਨਾਂ ਨੇ ਏਦਾਂ ਫਿਰ ਆਪਣੀ ਦ੍ਰਿਸ਼ਟੀ ਨੂੰ ਜਦੋਂ ਫੇਰਿਆ ਹੈ,
ਪਏ ਨੇ ਮਰਿਆ ਚੱਕ ਕਰ ਹੇਰ,
ਤੇ ਗੁਰਮੁਖ ਪਿਆਰਿਓ ਵੇਖਿਆ ਆਪਣੇ ਮਰੀਦਾਂ ਦੇ ਵੱਲ ਵੀ ਇਹ ਕੀ ਸੋਚਦੇ ਪਏ ਨੇ, ਕੀ ਇਹਨਾਂ ਦੇ ਮਨ ਦੇ ਵਿਚਾਰ ਹਨ। ਪੀਰ ਨੇ ਗੁਰਮੁਖ ਪਿਆਰਿਓ ਜਾਣੀ, ਪੂਰਾ ਪੀਰ ਸੀ, ਨਜ਼ਰ ਵਾਲਾ ਸੀ, ਤੇ ਵੇਖ ਕੇ ਉਸਨੇ ਉਹਨਾਂ ਨੂੰ ਆਖਿਆ ਹੈ
ਸਮਨਤ ਮਰੀਏ ਬਿਦ ਦੀਖ,
ਤੇ ਗੁਰਮੁਖ ਪਿਆਰਿਓ ਕਹਿਣ ਲੱਗਾ ਵੀ ਪਟਨੇ ਦੇ ਵਿੱਚ ਇੱਕ ਅੱਲਾਹ ਦੇ ਨੂਰ ਨੇ ਅਵਤਾਰ ਤਾਰਿਆ, ਉਹ ਉੱਥੇ ਆਇਆ, ਇਸ ਕਰਕੇ ਮੈਂ ਉਸ ਪਾਸੇ ਨੂੰ ਸਜਦਾ ਕੀਤਾ, ਤੇ ਉਹ ਕੈਸਾ ਗੁਰੂ ਹੈ, ਕੈਸਾ ਗੁਰਮੁਖ ਪਿਆਰਿਓ ਉਹ ਵਲੀ ਹੈ, ਕਿੱਦਾਂ ਦੀ ਉਹ ਸ਼ਕਤੀ ਹੈ। ਜਿਸ ਰਾਹ ਦਾ ਬੰਦਾ ਗੁਰਮੁਖ ਪਿਆਰਿਓ ਜਾਣੂ ਹੋਵੇ ਉਹਨੂੰ ਉਹਦਾ ਪਤਾ ਲੱਗ ਜਾਂਦਾ, ਜਿਵੇਂ ਹੁਣ ਵਪਾਰੀ ਵਪਾਰ ਕਰਦੇ ਜਾਂ ਕੱਪੜੇ ਦਾ ਕਰਦੇ ਨੇ, ਤੇ ਉਹ ਕੱਪੜੇ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੱਪੜਾ ਕਿੱਥੋਂ ਮਿਲਦਾ, ਕਿੰਨਾ ਕੁ ਮਹਿੰਗਾ, ਕਿੰਨਾ ਕੁ ਸਸਤਾ, ਕਿੰਨਾ ਕੁ ਹੰਡਦਾ, ਕਿਹੜੀ ਵਰਾਇਟੀ ਹੈ, ਉਹਨਾਂ ਨੂੰ ਭੇਤ ਹੁੰਦਾ। ਹੁਣ ਜਿਹੜੇ ਜ਼ਮੀਂਦਾਰ ਨੇ ਜ਼ਮੀਨ ਵਾਹੁੰਦੇ, ਉਹਨਾਂ ਨੂੰ ਉਹਦਾ ਵੀ ਪਤਾ ਲੱਗ ਜਾਂਦਾ ਵੀ ਇਸ ਜ਼ਮੀਨ ਵਿੱਚ ਜੇ ਰੇਤਲੀ ਆ ਤੇ ਕੀ ਹੋਏਗਾ, ਜੇ ਚੀਕਣੀ ਮਿੱਟੀ ਇਹਦੇ ਚ ਕੀ ਹੋ ਸਕਦਾ। ਹਰ ਇੱਕ ਨੂੰ ਆਪੋ ਆਪਣੇ ਵਿਸ਼ੇ ਦਾ ਗਿਆਨ ਹੁੰਦਾ, ਜਿਹੜੇ ਰਾਹ ਦੇ ਉੱਤੇ ਬੰਦਾ ਪਿਆ ਹੋਵੇ ਉਸ ਰਾਹ ਦਾ ਉਹ ਭੇਤੀ ਹੁੰਦਾ। ਜਿਹੜੇ ਅਧਿਆਤਮ ਮਾਰਗ ਦੇ ਪੰਧੀ ਨੇ ਉਹਨਾਂ ਦੇ ਕੋਲ ਅੱਖਾਂ ਹੁੰਦੀਆਂ, ਇੱਕ ਤੇ ਅੱਖਾਂ ਇਹ ਜਿਹੜੀਆਂ ਬਾਹਰ ਗੁਰਮੁਖ ਪਿਆਰੇ ਉਹ ਜਿਹਦੇ ਨਾਲ ਵੇਖਦੇ ਆ, ਇੱਕ ਅੰਦਰਲੀ ਅੱਖ ਹੁੰਦੀ ਹੈ, ਇੱਕ ਅੰਦਰਲਾ ਕੈਮਰਾ ਹੁੰਦਾ ਜਿਹਦੇ ਨਾਲ ਪਤਾ ਲੱਗ ਜਾਂਦਾ ਵੀ ਬਾਹਰ ਸਾਰਾ ਕੁਝ ਮਨੁੱਖ ਨੂੰ, ਜਿਹੜੇ ਇਸ ਰਸਤੇ ਦੇ ਇਸ ਮਾਰਗ ਦੇ ਉੱਤੇ ਗੁਰਮੁਖ ਪਿਆਰੇ ਉਹ ਤੁਰਨ ਵਾਲੇ ਨੇ, ਕਿੱਥੇ ਭੀਖਮ ਸ਼ਾਹ ਬੈਠਾ ਹੋਇਆ, ਕਿੱਥੇ ਪਟਨਾ ਹੈ, ਉੱਥੇ ਪਤਾ ਲੱਗ ਗਿਆ ਭੀਖਮ ਸ਼ਾਹ ਨੂੰ ਬੈਠਿਆਂ ਹੋਇਆ ਵੀ ਕੋਈ ਅੱਲਾਹ ਦਾ ਪਿਆਰਾ, ਕੋਈ ਆਪ ਹੀ ਉਸ ਅੱਲਾਹ ਤਾਲਾ ਨੇ ਮਿਹਰ ਕਰਕੇ, ਕਿਰਪਾ ਕਰਕੇ, ਜੀਵਾਂ ਤੇ ਦਇਆ ਕਰਕੇ ਵਜੂਦ ਧਾਰਿਆ ਹੈ। ਇਸ ਕਰਕੇ ਗੁਰਮੁਖ ਪਿਆਰੇ ਉਸੇ ਵੇਲੇ ਉਹਨੇ ਸਿਜਦਾ ਕੀਤਾ ਹੈ।
ਦੀਨ ਦੁਨੀ ਕੋ ਖਾਵੰਦ ਆਵਾ,
ਉਹਨੇ ਆਖਿਆ ਉਹ ਦੀਨ ਦੁਨੀਆਂ ਦਾ ਖਾਵੰਦ ਆਪਣੇ ਚੇਲਿਆਂ ਨੂੰ, ਉਹ ਦੀਨ ਤੇ ਦੁਨੀਆਂ ਦਾ ਖਾਵੰਦ ਆਇਆ, ਖਾਵੰਦ ਤੋਂ ਪਾਪ ਖਸਮ ਆਇਆ ਹੈ।
ਮਨੁੱਖ ਦੇਹ ਤਾਰ ਬਿਦਤਾਵਾ,
ਉਹਨੇ ਮਨੁੱਖਾ ਸਰੀਰ ਧਾਰਿਆ ਹੈ ਜੀ।
ਗਰਭਨ ਕੇ ਗਰਭਨ ਕੋ ਗੰਜਣ,
ਜਿਹੜੇ ਗਰਭ ਵਾਲੇ ਮਨੁੱਖ ਹੰਕਾਰੀ ਮਨੁੱਖ ਨੇ, ਹੰਕਾਰੀ ਲੋਕਾਂ ਨੂੰ ਦੁੱਖ ਦਿੰਦੇ ਨੇ, ਉਹਨਾਂ ਦੇ ਹੰਕਾਰ ਦਾ ਨਾਸ ਕਰਨ ਵਾਸਤੇ।
ਮਰਜ਼ਾਦਾ ਪੰਜਨ ਕੋ ਪੰਜਣ,
ਜਿਹੜੇ ਮਰਜ਼ਾਦਾ ਨੂੰ ਭੰਨਦੇ ਤੋੜਦੇ ਨੇ ਉਹਨਾਂ ਨੂੰ ਭੰਨਣ ਦੇ ਵਾਸਤੇ। ਵੇਖੋ ਕਿੱਡਾ ਵਜਨ ਆਖਿਆ ਭਾਈ ਸੰਤੋਖ ਸਿੰਘ ਨੇ ਗੁਰਮੁਖ ਪਿਆਰਿਓ, ਗੁਰੂ ਕਦੇ ਵੀ ਆਪਣੀ ਜਿਹੜੀ ਮਰਜ਼ਾਦਾ ਹੈ ਉਹਦਾ ਖੰਡਨ ਨਹੀਂ ਕਰਦਾ, ਸਤਿਗੁਰੂ ਕਦੇ ਵੀ ਮਰਜ਼ਾਦਾ ਨੂੰ ਭੰਨਦੇ ਤੋੜਦੇ ਨਹੀਂ, ਸਗੋਂ ਮਰਜ਼ਾਦਾ ਦੀ ਰਾਖੀ ਕਰਦੇ ਨੇ। ਸ਼ੁਰੂ ਤੋਂ ਹੀ ਇਹ ਕੰਮ ਹੁੰਦਾ ਆਇਆ, ਸ਼ੁਰੂ ਤੋਂ ਧੁਰ ਤੋਂ ਹੀ ਗੁਰਮੁਖ ਪਿਆਰਿਓ, ਮਰਜ਼ਾਦਾ ਮੁੱਕ ਗਈ ਸੀ, ਮਰਜ਼ਾਦਾ ਖਤਮ ਹੋ ਗਈ ਸੀ। ਤੁਸੀਂ ਪੜ੍ਹੋ ਗਿਆਨੀ ਗਿਆਨ ਸਿੰਘ ਨੂੰ, ਤੇ ਗਿਆਨੀ ਗਿਆਨ ਸਿੰਘ ਮਹਾਂਪੁਰਸ਼ ਲਿਖਦੇ ਨੇ ਕਿ ਸਿੱਖਾਂ ਦੇ ਵਿੱਚੋਂ ਕਿਵੇਂ ਮਰਜ਼ਾਦਾ ਦਾ ਨਾਸ ਹੋ ਗਿਆ। ਉਹ ਕਹਿੰਦੇ ਜਾਗ ਜਿਨਕੇ ਵਡੇਰੇ ਬਾਣੀ ਪੜ੍ਹਤੇ ਸਵੇਰੇ ਬਿਨਾ ਗੁਰੂ ਗ੍ਰੰਥ ਹੇਰੇ ਅੰਨ ਜਲ ਪਾਨ ਨਾ ਕਰੈ ਤਿਨਹੀ ਕੇ ਨਾਤੀ ਧੂਪ ਦੀਪ ਕੀ ਕਹਾ ਬਖਿਆਤੀ ਪਾਏ ਹੈ ਨਾ ਝਾਤੀ ਮੂਸ ਖਾਤ ਗ੍ਰੰਥ ਹੂੰ ਪਰੈ ਜਬ ਜੀ ਨਾ ਰਹੋ ਰਾਸ ਪੜੈ ਸੁਣੈ ਕਵੀ ਖਾਸ ਔਰ ਜੋ ਪੜਤ ਪਾਸ ਹਾਸ ਤਿਨ ਜੋਰ ਰੈ ਕਹਾ ਰੱਬ ਬਹਿਰਾ ਹੈ ਗਹਿਰਾ ਪੁਕਾਰੇ ਜੋ ਤੂੰ ਸਹਿਰਾ ਮੈਂ ਜਾਏ ਲੁਕ ਮੇ ਰਜਾਏ ਲੈ ਤਰੈ ਏਦਾਂ ਗੁਰਮੁਖ ਪਿਆਰਿਓ ਮਰਜ਼ਾਦਾ ਟੁੱਟ ਭੱਜ ਗਈ ਸਿੱਖੀ ਮਰਜ਼ਾਦਾ ਦੇ ਨਾਲ ਹੀ ਹੈ ਨਾ ਮਰਜ਼ਾਦਾ ਜਿਹੜੀ ਸੀ ਅੰਮ੍ਰਿਤ ਵੇਲੇ ਜਾਗਣ ਦੀ ਬਾਣੀ ਪੜ੍ਹਨ ਦੀ ਇਸ਼ਨਾਨ ਕਰਨ ਦੀ ਇੱਕ ਇਹ ਸਰੀਰਕ ਮਰਜ਼ਾਦਾ ਸੀ ਤੇ ਦੂਜੀ ਮਰਜ਼ਾਦਾ ਸੀ ਸ਼ੁਭ ਗੁਣ ਜਿਹੜੇ ਸਨ ਸੱਚ ਬੋਲਣਾ ਦਇਆ ਕਰਨੀ ਖਿਮਾ ਕਰਨੀ ਪਿਆਰ ਕਰਨਾ ਸੰਤੋਖ ਰੱਖਣਾ ਹਰ ਇੱਕ ਤਰ੍ਹਾਂ ਦੀ ਮਰਜ਼ਾਦਾ ਦਾ ਪਤਨ ਹੋ ਚੁੱਕਾ ਸੀ ਗੁਰੂ ਰਾਮ ਸਿੰਘ ਪਾਤਸ਼ਾਹ ਨੇ ਹਿਰਦਿਆਂ ਦੇ ਵਿੱਚ ਵੀ ਸ਼ੁਭ ਗੁਣ ਸਥਾਪਿਤ ਕੀਤੇ ਮਰਜ਼ਾਦਾ ਜਿਹੜੀ ਸੀ ਉਹ ਵੀ ਕਲਗੀਧਰ ਪਾਤਸ਼ਾਹ ਦੀ ਮਰਜ਼ਾਦਾ ਨੂੰ ਜੀਂਦਿਆਂ ਰੱਖਿਆ ਸਥਾਪਿਤ ਕੀਤਾ ਹਜ਼ੂਰ ਸਾਹਿਬ ਭੇਜਿਆ ਭਾਈ ਰਾਏ ਸਿੰਘ ਨੂੰ ਆਪਣੀ ਮਰਜ਼ੀ ਨਹੀਂ ਚਲਾਈ ਵੇਖੋ ਇੱਥੇ ਇਹ ਬੜੀ ਬਰੀਕੀ ਦੀ ਗੱਲ ਹੈ ਆਪ ਵੀ ਸਤਿਗੁਰ ਕਹਿ ਸਕਦੇ ਸੀ ਐਂ ਕਰ ਲਓ ਏਦਾਂ ਕਰ ਲਓ ਨਾ ਨਾ ਉਹਨਾਂ ਆਖਿਆ ਨਹੀਂ ਅਸੀਂ ਸਤਿਗੁਰਾਂ ਦੀ ਗੁਰੂਆਂ ਦੀ ਮਰਜ਼ਾਦਾ ਜੀਂਦੀ ਰੱਖਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਨੂੰ ਜੀਂਦਿਆਂ ਰੱਖਿਆ ਅੱਜ ਹੁਣ ਕਈ ਮਨਮਤੀਏ ਲੋਕ ਗੁਰੂ ਰਾਮ ਸਿੰਘ ਦੀ ਚਲਾਈ ਮਰਜ਼ਾਦਾ ਨੂੰ ਭੰਨਦੇ ਤੋੜਦੇ ਪਏ ਉਹ ਮਨਮੁੱਖ ਨੇ ਮੂਰਖ ਲੋਕ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕਿੱਡੀ ਕੀਮਤੀ ਚੀਜ਼ ਹੈ ਸਤਿਗੁਰਾਂ ਦੀ ਚਲਾਈ ਹੋਈ ਮਰਜ਼ਾਦਾ ਵਿੱਚ ਆਪਣੀ ਮਤ ਨਹੀਂ ਵਰਤੀ ਦੀ ਵਿਘਨ ਨਹੀਂ ਪਾਈ ਦੇ ਗੁਰੂ ਪ੍ਰਤਾਪ ਸਿੰਘ ਨੇ ਜਿਹੜੀ ਚੀਜ਼ ਨੂੰ ਗੁਰੂ ਹਰੀ ਸਿੰਘ ਨੇ ਜਿਸ ਨੂੰ ਕਾਇਮ ਰੱਖਿਆ ਸਤਿਗੁਰੂ ਪ੍ਰਤਾਪ ਸਿੰਘ ਨੇ ਸਲਾਮਤ ਰੱਖਿਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਿਹਦੀ ਰਾਖੀ ਕੀਤੀ ਅੱਜ ਤੁਸੀਂ ਆਪਣੀ ਮਰਜ਼ੀ ਨਾਲ ਉਹਨੂੰ ਭੰਨੋ ਤੋੜੋ ਤੇ ਇਹਨੂੰ ਸਿੱਖੀ ਨਹੀਂ ਆਖਿਆ ਜਾ ਸਕਦਾ ਇਹ ਤੋਂ ਵੱਡੀ ਤੇ ਗੱਲ ਹੋਰ ਹੋ ਹੀ ਨਹੀਂ ਨਾ ਸਕਦੀ ਕੋਈ ਮਰਜ਼ਾਦਾ ਗੁਰਮੁਖ ਪਿਆਰਿਓ ਅਸੀਂ ਨਹੀਂ ਭੰਨ ਤੋੜ ਸਕਦੇ ਆਪਣੀ ਮਰਜ਼ੀ ਨਾਲ ਇਹ ਗੁਰੂਆਂ ਦੀ ਹੈ ਭਾਈ ਸੰਤੋਖ ਸਿੰਘ ਨੇ ਆਖਿਆ ਭਾਈ ਸੰਤੋਖ ਸਿੰਘ ਕਹਿ ਰਹੇ ਨੇ ਭੀਖਮ ਸ਼ਾਹ ਕਹਿੰਦਾ ਆਪਣੇ ਚੇਲਿਆਂ ਨੂੰ ਐਸਾ ਵਲੀ ਅਵਤਾਰ ਪੈਦਾ ਹੋਇਆ ਜਿਹੜਾ ਮਰਜ਼ਾਦਾ ਦੀ ਰਾਖੀ ਕਰੇਗਾ ਜਿਹੜਾ ਮਰਜ਼ਾਦਾ ਨੂੰ ਕਾਇਮ ਰੱਖੇਗਾ ਇਹਦਾ ਕਹਿੰਦੇ ਤਿੰਨਾਂ ਲੋਕਾਂ ਵਿੱਚ ਉਹਦਾ ਤੇਜ ਫੈਲੇਗਾ
ਨਗਾਰੇ
ਜਿਹੜੇ ਤੁਰਕਾਂ ਦੇ ਨਗਾਰੇ ਵੱਜਦੇ ਪਏ ਆ ਨਾ ਇਹਨਾਂ ਨਗਾਰਿਆਂ ਨੂੰ ਮੂਧਿਆਂ ਮਾਰ ਦੇਵੇਗਾ
ਸੰਗਤ ਕੋ ਤ੍ਰਾਸ ਮਿਟਾਵੇ
ਤੇ ਆਪਣੀ ਜਿਹੜੀ ਸੰਗਤ ਹੈ ਜਿਹੜੇ ਡਰਦੇ ਨੇ ਲੋਕ ਕਿਉਂਕਿ ਮਜਬੂਰੀ ਦੇ ਵਿੱਚ ਆਣ ਕੇ ਇੱਕ ਮਜਬੂਰ ਬੰਦਾ ਹੁੰਦਾ ਇੱਕ ਗਰੀਬ ਬੰਦਾ ਹੁੰਦਾ ਤੇ ਮਜਬੂਰੀ ਵਿੱਚ ਕੋਈ ਤਗੜਾ ਕੋਈ ਜ਼ੋਰਾਵਰ ਕੋਈ ਹਾਕਮ ਉਹਨਾਂ ਨੂੰ ਡਰਾਵੇ ਤੇ ਗੁਰਮੁਖ ਪਿਆਰੇ ਧੱਕਾ ਹੁੰਦਾ ਜਿਹੜਾ ਇਸ ਧੱਕੇ ਨੂੰ ਰੋਕਣ ਵਾਸਤੇ ਇਸ ਜ਼ੁਲਮ ਨੂੰ ਰੋਕਣ ਵਾਸਤੇ ਭਾਈ ਜੀ ਕਹਿੰਦੇ ਹਨ
ਨਾਮ ਕੋ ਜਾਪ ਜਪਾਵੇ ਤੇ
ਉਹ ਜਿਹੜਾ ਸੱਚਾ ਨਾਮ ਹੈ ਗੁਰਮੁਖ ਪਿਆਰਿਓ ਉਹਦਾ ਜਾਪ ਜਪਾਉਣ ਵਾਸਤੇ
ਆਪਣੋ ਪੰਥ ਜਗਤ ਬਿਦਤਾਵੇ
ਇਹਦਾ ਫਿਰ ਆਪਣਾ ਪੰਥ ਜਗ ਦੇ ਵਿੱਚ ਬਿਦਤਾਵੇਗਾ
ਮਤ ਕਰਤ ਤੀਨ ਦਿਖਰਾਵੇ
ਤੇ ਕਹਿੰਦੇ ਏਦਾਂ ਜਿਹੜੇ ਇਹ ਇੱਕ ਮਤ ਕਰਨਾ ਚਾਹੁੰਦੇ ਆ ਨਾ ਔਰੰਗਜ਼ੇਬ ਹੋਣੀ ਵੀ ਇੱਕ ਕਰ ਦਿਆਂਗੇ ਹਿੰਦੂ ਮਿਟਾ ਕੇ ਮੁਸਲਮਾਨ ਹੀ ਕਰ ਦਿਆਂਗੇ ਭੀਖਮ ਸ਼ਾਹ ਕਹਿੰਦਾ ਤੀਨ ਦਿਖਰਾਵੇ ਇਹ ਇੱਕ ਕਰਨੇ ਚਾਹੁੰਦੇ ਹਨ ਉਹ ਤਿੰਨ ਕਰਕੇ ਵਿਖਾ ਦੇਗਾ
ਸਾਜ ਕੀ ਜਨਮੇ ਬਾਲਕ
ਕਹਿੰਦੇ ਅੱਜ ਦੀ ਰਾਤ ਉਸ ਦਾ ਜਨਮ ਹੋਇਆ ਹੈ
ਤਰੁਣ ਤਰਨ ਸਮ ਤਮਰੇ ਪਕਾਇਕ
ਕਹਿੰਦੇ ਤਰਨ ਮੈਨੇ ਜਵਾਨ ਦੂਜੇ ਤਰਨ ਦਾ ਅਰਥ ਹੈ ਸੂਰਜ ਕਹਿੰਦੇ ਏਦਾਂ ਦਾ ਸੂਰਜ ਹੈ ਜਿਹੜਾ ਦੁਪਹਿਰਾਂ ਦਾ ਸਿਖਰ ਤੇ ਜਿਹਦਾ ਬੇ ਬਹੁਤ ਹੀ ਜ਼ਿਆਦਾ ਜਿਸਦਾ ਗੁਰਮੁਖ ਪਿਆਰੇ ਉਹ ਤੇਜ ਹੈ ਉਹ ਤੁਰਕਾਂ ਦੇ ਅੰਧਕਾਰ ਨੂੰ ਅੰਧਕਾਰ ਰੂਪੀ ਜ਼ੁਲਮ ਨੂੰ ਦੂਰ ਕਰ ਦੇਵੇਗਾ
ਭਈ ਪ੍ਰਾਤ ਮੁਝ ਸੁਧ ਮਨ ਭਈ
ਇਹ ਕਹਿੰਦਾ ਜਦੋਂ ਫਿਰ ਦਿਨ ਚੜਿਆ ਨਾ ਆਪਣੇ ਗੱਲਾਂ ਕਰਦਾ ਮੁਰੀਦਾਂ ਦੇ ਨਾਲ ਭੀਖਮ ਸ਼ਾਹ ਵੀ ਜਦੋਂ ਹੁਣ ਦਿਨ ਚੜਿਆ ਤੇ ਮੈਨੂੰ ਹੁਣ ਪਤਾ ਲੱਗਾ ਹੈ
ਕਰੀ ਬੰਦਗੀ ਮੈਂ ਸੁਖਮਈ,
ਇਸ ਕਰਕੇ ਮੈਂ ਉਸ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਔਰ ਪਟਨਾ ਪੂਰਬ ਦਿਸ਼ ਬਿਸੈ,
ਇਸ ਕਰਕੇ ਉਹ ਜਿਹੜਾ ਪਟਨਾ ਨਾ, ਅਸੀਂ ਪੂਰਬ ਨੂੰ ਸਜਦਾ ਤੇ ਨਹੀਂ ਕਰਦੇ, ਪਰ ਪੂਰਬ ਵਾਲੇ ਪਾਸੇ ਪਟਨਾ ਹੈ।
ਮੈਂ ਅਬ ਜਾਊਂ ਦਰਸ ਹੋ ਤਿਸੈ,
ਮੇਰੇ ਤੇ ਹੁਣ ਮਨ ਦੀ ਕਾਮਨਾ ਵੀ ਮੈਂ ਉਹਦੇ ਹੁਣੇ ਹੀ ਜਾ ਕੇ ਦਰਸ਼ਨ ਕਰ ਆਵਾਂ, ਮੇਰੇ ਕੋ ਰਿਹਾ ਨਹੀਂ ਜਾਂਦਾ। ਭੀਖਮ ਸ਼ਾਹ ਨੇ ਸਜਦਾ ਕੀਤਾ ਆਪਣੇ ਮਰੀਦਾਂ ਨੂੰ, ਨਾਲੇ ਕਲਗੀਧਰ ਪਾਤਸ਼ਾਹ ਦੀ ਉਸਤਤ ਕਰਕੇ ਦੱਸੀ, ਤੇ ਨਾਲੇ ਹੁਣ ਆਖਦਾ ਪਿਆ ਵੀ ਪਟਨੇ ਵਿੱਚ ਮੇਰਾ ਜੀ ਕਰਦਾ ਦੀਦਾਰ ਕਰਨ ਨੂੰ,
ਬਿਨਾਂ ਠਾਣ ਬਖਸ਼ਾਵਣ ਕਰ ਹਾਂ,
ਤੇ ਮੈਂ ਤੇ ਜਿਹੜੀਆਂ ਗਲਤੀਆਂ ਹੋਈਆਂ, ਭੁੱਲਾਂ ਹੋਈਆਂ, ਹੁਣੇ ਹੀ ਮੈਂ ਬਿਨੈ ਕਰਕੇ, ਨਮਸਕਾਰ ਕਰਕੇ ਬਖਸ਼ਾ ਲਵਾਂਗਾ।
ਆਪਣਾ ਇਸ਼ਟ ਥਿਰਤਾ ਅਨੁਸਾਰ ਹਾਂ,
ਤੇ ਆਪਣਾ ਇਸ਼ਟ ਸਵੀਕਾਰ ਕਰ ਲਾਂਗਾ।
ਦਰਸ਼ਨ ਕਰੇ ਪਾਕ ਅਤੇ ਹੋਵਾ,
ਤੇ ਦਰਸ਼ਨ ਕਰਕੇ ਮੈਂ ਪਾਕ ਪਵਿੱਤਰ ਹੋ ਜਾਂਗਾ।
ਅਨੇਕ ਮਨ ਤਨ ਤੇ ਖੋਵਾ,
ਤੇ ਜਿਹੜੇ ਮੇਰੇ ਮਨ ਤਨ ਦੇ ਵਿੱਚ ਔਗਣ ਨੇ, ਦਰਸ਼ਨ ਕਰਦਿਆਂ ਦੀਦਾਰ ਕਰਦਿਆਂ ਦੂਰ ਹੋ ਜਾਣਗੇ।
ਬਿੰਦ ਮੁਰੀਦਨ ਸੋਏ ਮੈਂ ਕਹਿਓ,
ਸਾਰੇ ਜਿਹੜੇ ਮੁਰੀਦ ਸੀ ਉਹਦੇ ਚੇਲੇ ਸੀ, ਸਾਰਿਆਂ ਨੂੰ ਆਖਿਆ ਹੈ
ਹੋਇਓ ਤਿਆਰ ਮਾਰਗ ਵੱਢ ਲਹਿਓ।
ਇਦਾਂ ਗੁਰਮੁਖ ਪਿਆਰੇ ਉਹ ਤਿਆਰ ਹੋਇਆ, ਮਾਰਗ ਵੱਢ ਮੈਨੇ ਕਿ ਦੂਰ ਬੜੀ ਹੈ ਪਟਨਾ, ਕਿੱਥੇ ਬਿਹਾਰ ਵਿੱਚ ਟ੍ਰੇਨ ਚ ਹੁਣ ਜਾਈਏ ਕਿੰਨਾ ਸਮਾਂ ਲੱਗ ਜਾਂਦਾ, ਉਹਨੇ ਪੈਦਲ ਤੁਰ ਕੇ ਜਾਣਾ ਸੀ। ਲੰਮਾ ਜਿਹੜਾ ਮਾਰਗ ਹੈ ਉਹ ਪਕੜਿਆ ਹੈ।
ਦੋਏ ਮਰੀਦ ਮੁਰਾਦ ਤਰਨ ਤੇ,
ਜਿਹੜੇ ਦੋ ਮਰੀਦ ਮੁਰਾਦ ਮੈਨੇ ਸ਼ਰਧਾ ਧਰਦੇ ਸੀ ਨਾ ਪੀਰ ਦੇ ਉੱਤੇ,
ਲਿਏ ਸੰਗ ਪ੍ਰਿਆ ਸੇਵ ਕਰਨ ਤੇ,
ਉਹ ਦੋ ਸੇਵਕ ਭੀਖਮ ਸ਼ਾਹ ਨੇ ਆਪਣੇ ਨਾਲ ਲਏ ਹਨ।
ਅਪਰ ਸਭਿਨ ਆਸਵਾਸਨ ਕਰ ਕੇ,
ਦੂਜਿਆਂ ਸਾਰਿਆਂ ਨੂੰ ਇਹ ਭਰੋਸਾ ਦੇ ਕੇ,
ਕਿਤੇ ਕਦੇ ਵਸ ਹਟ ਆਏ ਉਚਰ ਕੇ,
ਤੁਹਾਨੂੰ ਮੈਂ ਥੋੜੇ ਦਿਨਾਂ ਬਾਅਦ ਆਣ ਕੇ ਮਿਲਦਾ ਹਾਂ।
ਆਸਾ ਹੱਥ ਗਹੇ ਚੱਲ ਪਰਿਓ,
ਹੱਥ ਵਿੱਚ ਉਹਨੇ ਆਸੇ ਤੋਂ ਭਾਵ ਸੋਟਾ ਪਕੜਿਆ ਹੈ ਤੇ ਚੱਲ ਪਿਆ ਹੈ।
ਸਿਫਤ ਖੁਦਾਏ ਰੰਗ ਔਰ ਪਰਿਓ,
ਤੇ ਤੁਰਿਆ ਜਾਂਦਾ ਤੇ ਰੱਬ ਦੀ ਸਿਫਤ ਦੇ ਨਾਲ, ਖੁਦਾ ਦੀ ਸਿਫਤ ਦੇ ਨਾਲ ਉਹਦਾ ਮਨ ਰੰਗਿਆ ਹੋਇਆ, ਮਨ ਉਹਦਾ ਭਰਿਆ ਹੋਇਆ ਪ੍ਰੇਮ ਦੇ ਨਾਲ, ਬੜੀਆਂ ਬੜੀਆਂ ਵਧੀਆ ਰੂਹਾਂ ਨੇ ਗੁਰਮੁਖ ਪਿਆਰਿਓ। ਹੁਣ ਇੱਥੋਂ ਇਹ ਸਿੱਧ ਹੁੰਦਾ, ਮਜ਼ਹਬ ਜਿਹੜਾ ਉਹ ਧਰਮ ਦੇ ਆੜੇ ਨਹੀਂ ਆਉਂਦਾ। ਮੈਂ ਕਈ ਵਾਰ ਬੇਨਤੀ ਕੀਤੀ ਆ ਵੀ ਮਜ਼ਹਬ ਹੋਰ ਹੈ, ਧਰਮ ਹੋਰ ਹੈ, ਮਜ਼ਹਬ ਜਿਹੜਾ ਉਹ ਇਸ ਦੇ ਆੜੇ ਨਹੀਂ ਆਉਂਦਾ। ਗੁਰਮੁਖ ਪਿਆਰਿਓ, ਭੀਖਮ ਸ਼ਾਹ ਜਿਹੜਾ ਉਹ ਮੁਸਲਮਾਨ ਹੈ, ਪਰ ਉਹਦੇ ਹਿਰਦੇ ਚ ਪ੍ਰੇਮ ਹੈ, ਉਹ ਧਰਮੀ ਹੈ, ਉਹ ਸ਼ਰਧਾਵਾਨ ਹੈ। ਧਰਮ ਕੋਈ ਵੀ ਹੋਵੇ, ਚਿੰਨ ਕੋਈ ਵੀ ਹੋਣ, ਕਿਸੇ ਵੀ ਸੰਪਰਦਾ ਨਾਲ ਮਨੁੱਖ ਸੰਬੰਧ ਰੱਖਦਾ ਹੋਵੇ, ਉਹ ਧਰਮੀ ਵੀ ਹੋ ਸਕਦਾ, ਅਧਰਮੀ ਵੀ ਹੋ ਸਕਦਾ, ਉਹ ਦੇਵਤਾ ਵੀ ਹੋ ਸਕਦਾ, ਉਹ ਰਾਕਸ਼ਸ ਵੀ ਹੋ ਸਕਦਾ, ਉਹ ਗੁਣਾਗਾਰ ਵੀ ਹੋ ਸਕਦਾ ਤੇ ਗੁਣਵਾਨ ਵੀ ਹੋ ਸਕਦਾ। ਇਹ ਗੱਲਾਂ ਤੁਹਾਡੇ ਹਿਰਦੇ ਦੇ ਨਾਲ ਗੁਰਮੁਖ ਪਿਆਰੇ ਉਹ ਸੰਬੰਧ ਰੱਖਦੀਆਂ, ਇਹ ਗੱਲਾਂ ਤੁਹਾਡੇ ਮਨ ਦੇ ਨਾਲ ਸੰਬੰਧ ਰੱਖਦੀਆਂ। ਮਨ ਕਿਸੇ ਦਾ ਵਧੀਆ ਵੀ ਹੋ ਸਕਦਾ, ਕਿਸੇ ਦਾ ਮਾੜਾ ਵੀ ਹੋ ਸਕਦਾ, ਇੱਕੋ ਜੇ ਨਹੀਂ ਨਾ ਹੁੰਦੇ ਸਾਰਿਆਂ ਦੇ। ਬਾਹਰੀ ਦਿੱਖ ਵੱਲ ਵੇਖ ਕੇ ਅਸੀਂ ਨੱਕ ਬੁੱਲ ਨਹੀਂ ਕਿਸੇ ਵੱਲ ਵੱਟ ਸਕਦੇ, ਲੈ ਆਹ ਕੌਣ ਆ ਗਿਆ, ਆਹ ਕੀ ਹੋ ਗਿਆ, ਨਹੀਂ। ਬਾਹਰ ਵੇਖਣ ਨੂੰ ਤੇ ਭੀਖਮ ਸ਼ਾਹ ਇੱਕ ਫਕੀਰ ਹੈ, ਇੱਕ ਮੁਸਲਮਾਨ ਹੈ, ਇੱਕ ਸੈਯਦ ਹੈ। ਗੁਰਮੁਖ ਪਿਆਰਿਓ, ਜਿਹੜਾ ਪ੍ਰੇਮ ਹੈ, ਉਸ ਪ੍ਰੇਮ ਦੇ ਰਸਤੇ ਦੇ ਵਿੱਚ ਇਹ ਦੀਵਾਰਾਂ ਟੁੱਟ ਜਾਂਦੀਆਂ, ਇਹ ਦੀਵਾਰਾਂ ਢਹਿ ਜਾਂਦੀਆਂ, ਇਹ ਉੱਥੇ ਢੇਰੀਆਂ ਜਿਹੜੀਆਂ ਸਾਬਤ ਨਹੀਂ ਰਹਿ ਜਾਂਦੀਆਂ, ਇਹ ਸਭ ਇੱਕ ਸਮਾਨ ਹੋ ਜਾਂਦੇ ਨੇ ਸਾਰੇ। ਗਰੀਬ ਨਵਾਜ਼ ਪਾਤਸ਼ਾਹ ਜਦੋਂ ਹੁਣ ਅਵਤਰਿਤ ਹੋਏ ਨੇ, ਭੀਖਮ ਸ਼ਾਹ ਨੇ ਧਿਆਨ ਧਰਿਆ ਹੋਇਆ, ਉਸ ਆਪਣੇ ਮਾਹੀ ਦਾ ਮਨ ਦੇ ਵਿੱਚ ਉਹਦੇ ਪ੍ਰੇਮ ਭਰਿਆ ਹੋਇਆ, ਇੱਕ ਹੱਥ ਵਿੱਚ ਉਹਨੇ ਸੋਟਾ ਪਕੜਿਆ, ਪੈਰ ਪੈਰ ਦੇ ਨਾਲ ਸਿਮਰਨ ਕਰਦਾ, ਅੱਲਾ ਤਾਲਾ ਨੂੰ ਯਾਦ ਕਰਦਾ ਜਾਂਦਾ ਹੈ।
ਲਈ ਕੁਰਾਨ ਮੁਸੱਲਾ ਧਾਰੇ,
ਤੇ ਗੁਰਮੁਖ ਪਿਆਰੇ ਉਹ ਕੁਰਾਨ ਪਕੜੀਏ ਹੱਥ ਵਿੱਚ, ਮੋਢੇ ਤੇ ਆਸਨ ਰੱਖਿਆ ਹੈ।
ਵੈ ਮਰੀਦ ਸੋ ਚਲੇ ਪਿਸ਼ਾਰੇ,
ਦੋ ਜਿਹੜੇ ਉਹਦੇ ਮਰੀਦ ਨੇ ਉਹਦੇ ਮਗਰ ਮਗਰੇ ਆਉਂਦੇ ਹਨ।
ਸਨੇ ਸਨੇ ਗਮਣੇ ਮਗਵਾਹੇ,
ਇੱਦਾਂ ਹੌਲੀ ਹੌਲੀ ਜਿਹੜੇ ਮਾਰਗ ਉੱਤੇ ਚੱਲਦੇ ਜਾਂਦੇ ਨੇ।
ਇਸ ਬਿਸਰਮੈ ਦਿਵਸ ਚਲਾ,
ਤੇ ਗੁਰਮੁਖ ਪਿਆਰੇ ਉਹ ਨਿਸ ਮਹਿਣੇ ਰਾਤ ਨੂੰ ਵਿਸਰਾਮ ਕਰ ਲੈਂਦੇ ਨੇ, ਤੇ ਦਿਨੇ ਉਹ ਜਿੰਨਾ ਕੁ ਪੈਂਡਾ ਹੁੰਦਾ ਕਰ ਲੈਂਦੇ ਹਨ।
ਰਾਮ ਨਗਰ ਉਪ ਬਣ ਬਣ ਹੇਰ,
ਜਾਂਦਿਆਂ ਜਾਂਦਿਆਂ ਬੜੇ ਬੜੇ ਪਿੰਡ ਆਏ, ਬੜੇ ਬੜੇ ਬਾਗ ਆਏ, ਬਹੁਤ ਬਹੁਤ ਬਗੀਚੇ ਹਨ।
ਬਰਸਲ ਤਾ ਜਲ ਚਲਤਾ ਹੇਰ,
ਬੜੀਆਂ ਨਦੀਆਂ ਵੀ ਜਿਹੜੀਆਂ ਜਿਨ੍ਹਾਂ ਦਾ ਨਿਰਮਲ ਕਲ ਕਲ ਕਰਦਾ ਜਲ ਜਿਹੜਾ ਵਹਿੰਦਾ ਹੈ।
ਦਿੱਲੀ ਆਦ ਉਲੰਘ ਕਰ ਸਾਰੇ,
ਦਿੱਲੀ ਸ਼ਹਿਰ ਵੀ ਆਇਆ ਉਹ ਵੀ ਲੰਘ ਕੇ, ਹੋਰ ਵੀ ਛੋਟੇ ਛੋਟੇ ਸ਼ਹਿਰਾਂ ਨੂੰ ਪਾਰ ਕਰਕੇ
ਭਰੀ ਭਾਂਤ ਕੇ ਦੇਸ਼ ਨਿਹਾਰੇ,
ਬੜੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੇਸ਼ ਸਨ, ਇਲਾਕੇ ਸਨ ਵੇਖੇ ਹਨ।
ਹੋਰ ਪਟਨੇ ਕੇ ਪਹੁੰਚੇ ਪਾਸ,
ਤੇ ਭੀਖਮ ਸ਼ਾਹ ਹੁਣ ਪਟਨੇ ਦੇ ਕੋਲ ਆ ਗਿਆ ਹੈ।
ਕਿਤ ਕਿਤ ਸ਼ੋਭਾ ਰਹੀ ਪ੍ਰਕਾਸ਼,
ਪਟਨੇ ਚ ਕੀ ਵੇਖਿਆ ਕਿ ਬੜਾ ਸੁੰਦਰ ਸ਼ਹਿਰ ਹੈ, ਚਾਰ ਸਵੇਰੇ ਉਹਦੀ ਸੁੰਦਰਤਾ ਦੀ ਸੋਭਾ ਵਿਰਾਜ ਰਹੀ ਹੈ।
ਬਾਗਣ ਮੈਂ ਬਿਥਰੀ ਹਰਿਆਈ,
ਬਾਗਾਂ ਦੇ ਵਿੱਚ ਹਰਿਆਲੀ ਜਿਹੜੀ ਉਹ ਪਸਰੀ ਹੋਈ ਹੈ।
ਦੇਖ ਨਿਯਤਰ ਵਰ ਸਮੁਦਾਈ,
ਬੜੇ ਰੰਗਾਂ ਰੰਗਾਂ ਦੇ ਜਿਹੜੇ ਫਲ ਹਨ ਉਹਨਾਂ ਦੇ ਬ੍ਰਿਕਸ਼ ਖਲੋਤੇ ਹਨ।
ਆਨੰਦ ਹੋਤ ਬਰਿਓ ਪੁਰ ਮਾਹੀ,
ਏਦਾਂ ਉਹਨੇ ਵੇਖਿਆ ਜੇ ਪਿੰਡ ਚ ਵਲਣ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਬਾਗ ਨੇ, ਬਗੀਚੇ ਨੇ, ਫੁੱਲ ਨੇ, ਫਲ ਨੇ, ਹਰਿਆਲੀ ਹੈ। ਤੇ ਫੇਰ ਉਹ ਪੁਰ ਵਿਚ, ਪਿੰਡ ਵਿਚ, ਉਸ ਪਟਨੇ ਵਿਚ ਉਹਨੇ ਪ੍ਰਵੇਸ਼ ਕੀਤਾ ਹੈ।
ਲਾਲਸਾ ਦਰਸ਼ਨ ਜਾਹੀ,
ਤੇ ਗੁਰਮੁਖ ਪਿਆਰਿਓ ਬੜੀਆਂ ਸੁੰਦਰ ਉੱਥੇ ਜਿਹੜੀਆਂ ਦੁਕਾਨਾਂ ਹਨ।
ਬਹੁਤ ਬੀਥ ਕਾ ਘਰ ਸਮੁਦਾਏ,
ਬੜੀਆਂ ਬੀਥੀ ਮੈਨੀ ਹੁੰਦੀਆਂ ਗਲੀਆਂ, ਬੜੀਆਂ ਕਹਿੰਦੇ ਗਲੀਆਂ ਨੇ, ਬਹੁਤ ਸਾਰੇ ਉਹਨਾਂ ਗਲੀਆਂ ਦੇ ਲਾਗੇ ਲਾਗੇ ਘਰ ਬਣੇ ਹਨ।
ਦੇਖਤ ਨਗਰ ਜਾਤ ਅਗਵਾਏ,
ਇੱਦਾਂ ਉਹਨਾਂ ਗਲੀਆਂ ਦੇ ਵਿੱਚੋਂ ਲੰਘਦਾ ਹੋਇਆ ਤੁਰਿਆ ਜਾ ਰਿਹਾ ਹੈ।
ਨਰ ਨਾਰਾਇਣ ਗੋਬਿੰਦ ਨਿਹਾਰੇ,
ਇੱਦਾਂ ਜਿਹੜੇ ਨਰ ਨਾਰਾਇਣ ਗੋਬਿੰਦ, ਬਹੁਤ ਸਾਰੇ ਮਨੁੱਖ, ਬਹੁਤ ਸਾਰੇ ਮਰਦ ਅਤੇ ਔਰਤਾਂ ਵੇਖਦਾ ਹੈ।
ਵਿਚਰਤ ਆਨੰਦ ਤਰਗਣ ਭਾਰੇ,
ਜਿੱਦਾਂ ਗੁਰਮੁਖ ਪਿਆਰਿਓ ਵਿਚਰਦਾ, ਬੜਾ ਮਨ ਵਿੱਚ ਆਨੰਦ ਹੁੰਦਾ ਹੈ।
ਜਹਾਂ ਸਿੱਖਣ ਕੀ ਪੀਰ ਕਨੇਰੀ,
ਤੇ ਜਿੱਥੇ ਹੁਣ ਉਹਨੇ ਵੇਖਿਆ ਵੀ ਬੜੇ ਸਿੱਖ ਖਲੋਤੇ ਨੇ, ਸਿੱਖਾਂ ਦੀ ਭੀੜ ਲੱਗੀ ਹੈ।
ਗ੍ਰਹਿ ਕਾਮਨਾ ਲਹ ਬੜੇਰੀ,
ਕਾਮਨਾ ਕਰਦੇ ਨੇ ਉਹ ਜਿਹੜੇ ਸਿੱਖ ਖਲੋਤੇ ਨੇ। ਗਰੀਬ ਨਵਾਜ ਪਾਤਸ਼ਾਹ ਜਿੱਥੇ ਡੇਰਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਉਹਨਾਂ ਦੇ ਮਹਿਲ ਪਰਿਵਾਰ ਜਿਸ ਹਵੇਲੀ ਚ ਰਹਿੰਦਾ, ਹੁਣ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਸੀ, ਕਈ ਦਿਨ ਹੁਣ ਹੋ ਗਏ ਨੇ, ਤੇ ਗੁਰਮੁਖ ਪਿਆਰਿਓ ਸਿੱਖ ਉਦਾਂ ਵੀ ਆਉਂਦੇ ਨੇ, ਲੰਗਰ ਲੱਗਾ ਰਹਿੰਦਾ, ਛਕਦੇ ਨੇ, ਤੇ ਉੱਥੇ ਬਹੁਤ ਸਾਰੀ ਭੀੜ ਲੱਗੀ ਹੈ ਸਿੱਖਾਂ ਦੀ।
ਕ੍ਰਮ ਕਰ ਸਕਲ ਲੰਘਤ ਆਏ,
ਇੱਦਾਂ ਹੌਲੀ ਹੌਲੀ ਲੰਘ ਕੇ ਸਾਰਿਆਂ ਨੂੰ ਭੀਖਮ ਸ਼ਾਹ ਜੋ ਹੈ
ਸੀ ਠੌਰ ਗੁਰ ਪੌਰ ਸੁਹਾਏ,
ਤੇ ਸਾਹਮਣੇ ਵੇਖਿਆ ਵੀ ਆਹ ਦਰਵਾਜਾ ਹੈ।
ਇਹ ਸੰਗਤ ਮੈਂ ਹੋਏ ਇੱਕ ਪਾਸੇ,
ਤੇ ਉਹ ਦਰਵਾਜੇ ਨੂੰ ਵੇਖ ਲਿਆ ਪਰ ਅੰਦਰ ਨਹੀਂ ਗਿਆ, ਹੋਰ ਵੀ ਸੰਗਤ ਖਲੋਤੀ ਹੋਈ ਸੀ, ਇੱਕ ਬੰਨੇ ਹੋ ਗਿਆ ਹੈ।
ਬੈਠੇ ਪਿਖੈ ਰਹਿ ਹੁਲਾਸ ਹੁਲਾਸੇ,
ਤੇ ਗੁਰਮੁਖ ਪਿਆਰੇ ਇੱਕ ਪਾਸੇ ਬੈਠਾ ਹੈ, ਤੇ ਮਨ ਵਿੱਚ ਫੇਰ ਉਹੀ ਅਲਾਹੀ ਨੂਰ ਦਾ ਚਲਕਾਰਾ ਮਹਿਸੂਸ ਕਰਦਾ। ਮਨ ਵਿੱਚ ਬੜੀ ਖੁਸ਼ੀ ਆ ਵੀ ਜਿਨੇ ਮੈਨੂੰ ਉੱਥੇ ਜਾ ਕੇ ਦੱਸਿਆ ਵੀ ਮੈਂ ਆ ਗਿਆ, ਮਾਲਕਾ ਹੁਣ ਮੈਂ ਤੇਰੇ ਦੀਦਾਰ ਕਰਨ ਵਾਸਤੇ ਚੱਲ ਕੇ ਆਇਆ। ਮਨ ਦੇ ਵਿੱਚ ਬੜਾ ਆਨੰਦ ਹੈ, ਬੜੀ ਪ੍ਰਸੰਨਤਾ ਹੈ, ਬੜੀ ਖੁਸ਼ੀ ਹੈ। ਇੱਕ ਬੰਨੇ ਬੈਠਾ ਹੋਇਆ ਤੇ ਮਨ ਵਿੱਚ ਆਨੰਦ ਧਾਰਿਆ ਹੈ।
ਸਮਾਂ ਪਾਏ ਲਖ ਕੈ ਅਵਿਕਾਸ਼,
ਇੱਦਾਂ ਗੁਰਮੁਖ ਪਿਆਰੇ ਉਹ ਸਮਾਂ ਪਾ ਕੇ ਜਦੋਂ ਉਹਨੇ ਵੇਖਿਆ ਵੀ ਹੁਣ ਸਮਾਂ ਹੈ, ਵੀ ਹੁਣ ਸਿੱਖ ਜਿਹੜੇ ਨੇ ਇਹਨਾਂ ਨੇ ਆਪੋ ਆਪਣੇ ਜੋ ਕਾਰਜ ਸਨ ਉਹ ਕਰ ਲਏ ਹਨ।
ਆਂਡੋ ਪਯੋ ਭੀਖ ਸਭ ਪਾਸ,
ਤੇ ਭੀਖਮ ਸ਼ਾਹ ਅੰਦਰ ਤਾਂ ਨਹੀਂ ਗਿਆ, ਉਹਨਾਂ ਸਿੱਖਾਂ ਦੇ ਕੋਲ ਹੀ ਏਦਾਂ ਹੱਥ ਜੋੜ ਕੇ ਖਲੋਤਾ ਹੈ।
ਆਦ ਕਿਰਪਾਲ ਵਿਸਾਲ ਜੇ ਬੈਸੇ,
ਮਾਮਾ ਕਿਰਪਾਲ ਜੀ ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਮਾਮਾ ਜੀ ਸਨ, ਮਾਤਾ ਗੁਜਰੀ ਦੇ ਭਰਾ ਸਨ, ਉਹ ਵੀ ਗੁਰਮੁਖ ਪਿਆਰੇ ਉੱਥੇ ਖਲੋਤੇ ਹਨ।
ਆਜੋਰੇ ਹੱਥ ਕਹਤ ਪਾਇਆ ਸੇ,
ਤੇ ਭੀਖਮ ਸ਼ਾਹ ਨੇ ਹੱਥ ਜੋੜੇ ਤੇ ਏਦਾਂ ਆਖਿਆ ਹੈ,
ਜੋ ਜਨਮਿਓ ਅਬ ਸਾਹਿਬ ਜਾਦਾ,
ਕਹਿਣ ਲੱਗਾ ਜੀ ਜਿਹੜੇ ਸਾਹਿਬ ਜਾਦੇ ਨੇ ਇਸ ਧਰਤੀ ਦੇ ਉੱਤੇ ਇਸ ਜਗ੍ਹਾ ਜਨਮ ਲਿਆ ਹੈ,
ਦੇਨ ਜਗਤ ਸਿੱਖਣ ਹਲਾਦਾ,
ਜਿਹੜਾ ਜਗਤ ਨੂੰ ਸਿੱਖਿਆ ਦੇਣ ਵਾਸਤੇ ਅਤੇ ਆਨੰਦ ਦੇਣ ਲਈ ਆਇਆ ਹੈ।
ਇਸ ਕੇ ਦਰਸ਼ਨ ਕੀ ਹਮ ਚਾਹੂ,
ਤੇ ਹੱਥ ਜੋੜ ਕੇ ਕਹਿੰਦਾ ਵੀ ਮੈਨੂੰ ਉਹਦੇ ਦਰਸ਼ਨਾਂ ਦੀ ਖਿੱਚ ਹੈ, ਮੈਨੂੰ ਉਹਦੇ ਦਰਸ਼ਨਾਂ ਦੀ ਲਾਲਸਾ ਹੈ, ਮੈਂ ਉਹਦੇ ਦਰਸ਼ਨਾਂ ਦੀ ਕਾਮਨਾ ਕਰਕੇ ਆਇਆ ਹਾਂ।
ਸਹਿਤ ਗਮਨੇ ਬਹੁਤ ਦਿਨ ਰਾਹੂ,
ਬੜੇ ਦਿਨ ਹੋ ਗਏ ਨੇ ਉਹਦੇ ਵਾਸਤੇ ਮੈਂ ਪੈਦਲ ਚੱਲਦਾ ਪਿਆ ਹਾਂ।
ਅਬ ਦਰਸ਼ਨ ਕਰਵਾਓ ਮੋਹੇ,
ਕਿਰਪਾ ਕਰੋ। ਬੜੀ ਅਧੀਨਗੀ ਨਾ ਭੀਖਮ ਸ਼ਾਹ ਨੇ ਆਖਿਆ ਕਿਰਪਾਲ ਚੰਦ ਮਾਮਾ ਜੀ ਨੂੰ ਵੀ ਤੁਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਮੈਨੂੰ ਸਾਹਿਬਜ਼ਾਦੇ ਦੇ ਦਰਸ਼ਨ ਕਰਾ ਦੋ। ਬੜੀ ਦੂਰੋਂ ਚੱਲ ਕੇ ਆਇਆ, ਕਈ ਦਿਨ ਹੋ ਗਏ ਨੇ, ਮਨ ਵਿੱਚ ਮੇਰੀ ਲਾਲਸਾ ਤੇ ਮੈਂ ਦੀਦਾਰ ਕਰਨਾ ਚਾਹੁੰਦਾ। ਬੜੇ ਪ੍ਰੇਮ ਨਾਲ, ਬੜੀ ਭਾਵਨਾ ਨਾਲ, ਬੜੇ ਭਾਵ ਦੇ ਨਾਲ ਮਨ ਨੂੰ ਭਰ ਕੇ ਤੇ ਗੁਰਮੁਖ ਪਿਆਰੇ ਉਹ ਪਿਆਰ ਭਰੇ ਬੋਲਾਂ ਨਾਲ ਉਹਨੇ ਬੇਨਤੀ ਕੀਤੀ ਹੈ।
ਕਿਰਪਾਲ ਨੇ ਬਾਕ ਬਖਾਨਾ,
ਏਦਾਂ ਸੁਣ ਕੇ ਨਾ ਕਿਰਪਾਲ ਜੀ ਨੇ ਅੱਗੋਂ ਉੱਤਰ ਦਿੱਤਾ ਹੈ।
ਭਰਾ ਭਇਓ ਤੁਮ ਟਿਕਹੋ ਸਥਾਨਾ,
ਕਹਿਣ ਲੱਗੇ ਬੜੀ ਵਧੀਆ ਗੱਲ ਆ ਪੀਰ ਜੀ, ਬੜੀ ਚੰਗੀ ਗੱਲ ਹੈ, ਤੁਸੀਂ ਆਸਨ ਗ੍ਰਹਿਣ ਕਰੋ, ਤੁਸੀਂ ਇੱਥੇ ਬੈਠ ਜਾਵੋ।
ਅੰਦਰ ਜਾਏ ਬ੍ਰਿਤੰਤ ਸੁਣਾਵਾ,
ਉਹ ਗਏ ਫਿਰ ਅੰਦਰ। ਅੰਦਰ ਜਾ ਕੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੇ ਇਹਨਾਂ ਨੇ ਜਾ ਕੇ ਫਿਰ ਅੰਦਰ ਦੱਸਿਆ ਹੈ।
ਸੈਯਦ ਇੱਕ ਪੀਰ ਚੱਲਿਆ ਵਾ,
ਕਹਿੰਦੇ ਇੱਕ ਸੈਯਦ ਜਿਆਦਾ ਇੱਕ ਪੀਰ ਹੈ, ਉਹ ਚੱਲ ਕੇ ਆਪਣੇ ਦਰਵਾਜੇ ਅੱਗੇ ਆਇਆ ਹੈ।
ਸਾਹਿਬਜ਼ਾਦੇ ਕੋ ਚਾਹੋ ਦੇਖਾ,
ਉਹ ਕਹਿੰਦਾ ਵੀ ਮੈਂ ਸਾਹਿਬਜ਼ਾਦੇ ਦਾ ਦਰਸ਼ਨ ਕਰਨਾ ਹੈ।
ਜਿਹਦੇ ਲਾਲਸਾ ਕਰਤ ਵਿਸ਼ੇਖਾ,
ਤੇ ਮੈਨੂੰ ਉਹਦੀਆਂ ਗੱਲਾਂ ਤੋਂ ਏਦਾਂ ਲੱਗਿਆ ਤੇ ਗੱਲਾਂ ਕਰਦਿਆਂ ਮੈਨੂੰ ਉਹਦੇ ਨੇਤਰਾਂ ਦੇ ਵਿੱਚ ਛੁਪੀ ਹੋਈ ਭਾਵਨਾ ਤੇ ਭਰੇ ਹੋਏ ਪ੍ਰੇਮ ਨੂੰ ਮੈਂ ਨਿਹਾਰਿਆ ਹੈ।
ਸਭ ਮਨ ਤੇ ਮਿਬ ਸੰਸੇ ਹੋਵਾ,
ਤੇ ਗੁਰਮੁਖ ਪਿਆਰਿਓ ਕਹਿੰਦੇ ਮੈਨੂੰ ਲੱਗਾ ਵੀ ਬੜੇ ਭਾਵਨਾ ਦੇ ਨਾਲ ਉਹ ਏਦਾਂ ਗੱਲ ਕਰਦਾ ਪਿਆ ਹੈ।
ਸ੍ਰੀ ਗੁਜਰੀ ਜੁਤ ਸੇਵਕ ਔਰ,
ਤੇ ਸਾਰਿਆਂ ਨੇ ਜਦੋਂ ਸੁਣਿਆ ਤੇ ਉਹਨਾਂ ਦੇ ਮਨ ਵਿੱਚ ਇੱਕ ਸ਼ੰਕਾ ਜਿਹਾ ਪੈਦਾ ਹੋਇਆ। ਮਾਤਾ ਗੁਜਰੀ ਜੀ ਹੋਰ ਵੀ ਜਿਹੜੇ ਸੇਵਕ ਹਨ,
ਤੁਰਕ ਦਲੇਸ਼ 84 ਜੋ ਆ,
ਤੇ ਕਹਿੰਦੇ ਜਿਹੜਾ ਤੁਰਕ ਦਲੇਸ਼ ਮੈਨੇ ਦਿੱਲੀ ਦਾ ਜਿਹੜਾ ਈਸ਼ ਦਿੱਲੀ ਦਾ ਰਾਜਾ ਜੋ ਹੈ ਔਰੰਗਜ਼ੇਬ,
ਸੁਧ ਤੇ ਹੋਹ ਹਾਹਾਕਾਰ ਤੀਰ,
ਤੇ ਕਹਿੰਦੇ ਉਹਨੂੰ ਨਾ ਕਿਤੇ ਪਤਾ ਲੱਗ ਜੇ, ਹੋ ਸਕਦਾ ਕਿਤੇ ਉਹਨੇ ਨਾ ਭੇਜਿਆ ਹੋਵੇ, ਕਿਉਂਕਿ ਮੁਸਲਮਾਨ ਆ, ਕੋਈ ਸੂਈਆ ਜਾਂ ਹੋਰ ਕੋਈ ਖਤਰੇ ਵਾਲੀ ਗੱਲ ਨਾ ਹੋਵੇ।
ਉਹ ਜਾਣੇ ਕਿਉਂ ਆਵਾ ਪੀਰ,
ਮਨ ਵਿੱਚ ਸ਼ੰਕਾ ਪੈਦਾ ਹੋ ਗਈ ਵੀ ਪਤਾ ਨਹੀਂ ਇਹ ਪੀਰ ਆਇਆ ਕਾਤੋਂ। ਹੁਣ ਬਾਹਰੀ ਲਿਬਾਸ ਜੂ ਹੀ ਨਾ, ਮਨ ਵਿੱਚ ਤੇ ਹੁਣ ਕਿਸੇ ਨੇ ਕੀ ਕਿਸੇ ਦੀ ਭਾਵਨਾ ਨੂੰ ਕਿਵੇਂ ਪੜਿਆ ਜਾਵੇ, ਅੰਦਰੋਂ ਕਦ ਕਿਵੇਂ ਵੇਖਿਆ ਜਾਵੇ। ਪਰ ਉਹਨਾਂ ਨੇ ਦੱਸਿਆ, ਕਿਰਪਾਲ ਜੀ ਨੇ ਜਾ ਕੇ ਅੰਦਰ ਦੱਸਿਆ, ਪਰ ਉਹ ਜੋ ਮਹਿਸੂਸ ਕਰਕੇ ਗਏ ਨੇ ਉਹ ਵੀ ਗੱਲ ਦੱਸੀ ਹੈ। ਪਰ ਉਹਨਾਂ ਦਾ ਭੇਖ ਵੀ ਦੱਸਿਆ ਵੀ ਫਕੀਰ ਹੈ, ਕੋਈ ਸੈਯਦ ਹੈ, ਤੇ ਇਸ ਗੱਲ ਤੋਂ ਗੁਰਮੁਖ ਪਿਆਰੇ ਉਹ ਸੈਯਦ ਤੋਂ ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਵੀ ਪਤਾ ਨਹੀਂ ਕੌਣ ਹੈ, ਤੁਰਕਾਂ ਦਾ ਰਾਜ ਹੈ, ਕੋਈ ਹਾਨੀ ਨਾ ਪਹੁੰਚਾ ਦੇਣ, ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰ ਦੇਣ।
ਹਮਰੇ ਸੋ ਕਰਤਾ ਬਾਦ,
ਕਹਿੰਦੇ ਨੇ ਵੇਖੋ ਸਾਡੇ ਨਾਲ ਬਾਦ ਝਗੜਾ ਸਾਡੇ ਘਰ ਨਾ, ਭਾਵ ਗੁਰੂ ਘਰ ਦੇ ਨਾਲ ਔਰੰਗਜ਼ੇਬ ਜਿਹੜਾ ਇਸ ਤਖਤ ਦਾ ਸਦਾ ਹੀ ਝਗੜਾ ਰਿਹਾ, ਸਦਾ ਹੀ ਰੌਲਾ ਰਿਹਾ, ਸਦਾ ਹੀ ਉਹ ਜ਼ੁਲਮ ਕਰਦਾ ਰਿਹਾ ਹੈ।
ਬਾਦੀ ਸਾਹਿਬ ਨਿਕਟ ਸਕਾਲ,
ਤੇ ਗੁਰਮੁਖ ਪਿਆਰਿਓ ਇਸ ਕਰਕੇ ਉਹਨਾਂ ਦੇ ਮਨ ਵਿੱਚ ਇਹ ਸ਼ੰਕਾ ਉਤਪੰਨ ਹੋਣਾ ਸੁਭਾਵਿਕ ਹੈ।
ਸ੍ਰੀ ਹਰਿ ਕ੍ਰਿਸ਼ਨ ਬੈਸ ਜਿਨ ਥੋਰੀ,
ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਨ੍ਹਾਂ ਦੀ ਥੋੜੀ ਆਯੂ ਸੀ,
ਕਰੇ ਹਕਾਰਨ ਨਿਜ ਦਿਸ਼ ਓਰੀ,
ਤੇ ਉਹਨਾਂ ਨੂੰ ਵੀ ਇਸ ਨੇ ਆਪਣੇ ਕੋਲ ਬੁਲਾਇਆ ਸੀ।
ਦਰਸ਼ਨ ਦੀਨ ਸਲੀਨ,
ਪਰ ਗੁਰੂ ਹਰਿਕ੍ਰਿਸ਼ਨ ਨੇ ਨਾ ਇਹਨੂੰ ਦਰਸ਼ਨ ਦਿੱਤਾ ਨਾ ਇਹਨੂੰ ਵੇਖਿਆ ਸੀ।
ਤਨ ਤਜ ਦੀਨ ਕੰਤੂਹਲ ਕੀਨਸ,
ਕੰਤੂਹਲ ਤੋਂ ਭਾਵੇ ਕੌਤਕ ਕੀਤਾ ਉਹਨਾਂ ਨੇ, ਆਪਣਾ ਸਰੀਰ ਤਿਆਗ ਦਿੱਤਾ ਪਰ ਉਸਦੇ ਮੱਥੇ ਨਹੀਂ ਲੱਗੇ ਸਨ।
ਰਾਜ ਯੋਜ ਤੇ ਮਦ ਮਸਤਾਨੇ,
ਰਾਜ ਦੀ ਤਾਕਤ ਦੇ ਨਾਲ ਬਲ ਦੇ ਨਾਲ ਇਹ ਮਸਤਾਨੇ ਹੋਏ ਹੋਏ ਹਨ, ਭਾਵ ਆਪਣੀ ਮਤ ਵਿੱਚ ਆਪਣੇ ਆਪ ਵਿੱਚ ਨਹੀਂ ਹਨ।
ਕਰਨ ਹੋਣ ਕਹੋ ਹਾਨੇ,
ਤੇ ਏਦਾਂ ਇਹੋ ਜੇ ਕੰਮ ਵੀ ਕਰ ਦਿੰਦੇ ਜਿਹੜੇ ਨਹੀਂ ਕਰਨ ਵਾਲੇ ਹਨ।
ਜਾਂਤੇਨ ਕਹੋ ਤਾਰਨ ਬਣੈ,
ਤੇ ਉਹਨਾਂ ਨੇ ਆਖਿਆ ਵੀ ਤੁਸੀਂ ਜਿੱਦਾਂ ਕਿੱਦਾਂ ਕਰਕੇ ਨਾ ਇਸ ਪੀਰ ਨੂੰ, ਇਸ ਸੈਯਦ ਨੂੰ, ਇਸ ਫਕੀਰ ਨੂੰ ਟਾਲ ਦੇਵੋ, ਅਸੀਂ ਆਪਣੇ ਬੱਚੇ ਨੂੰ ਸਾਹਿਬਜ਼ਾਦੇ ਨੂੰ ਇਹਦੇ ਮੱਥੇ ਨਹੀਂ ਲਾਉਣਾ, ਇਹਦੇ ਕੋਲ ਨਹੀਂ ਲੈ ਕੇ ਜਾਣਾ, ਜਿੱਦਾਂ ਕਿੱਦਾਂ ਵੀ ਕਰਕੇ। ਮਾਤਾ ਨਾਨਕੀ ਜੀ ਨੇ ਆਖਿਆ ਵੀ ਕਿਰਪਾਲ ਜੀ ਨੂੰ ਸਮਝਾਇਆ, ਇਹਨੂੰ ਬਾਹਰੋਂ ਟਾਲ ਟੂਲ ਕੇ ਇਸ ਨੂੰ ਮੋੜ ਦੇ, ਸਮਝਾ ਕੇ ਪਿਆਰ ਦੇ ਨਾਲ
ਆਵੋ ਵੈਰ ਮਿਲਿਓ ਤਿਸ ਨਾਲ,
ਤੇ ਬਾਹਰ ਆ ਕੇ ਗੁਰਮੁਖ ਪਿਆਰਿਓ ਮਿਲਦੇ ਹਨ ਉਸ
ਨੂੰ ਮਤੋ ਗਰ ਉਠੋ ਕਿਰਪਾਲ।
ਤੇ ਏਦਾਂ ਗੁਰਮੁਖ ਪਿਆਰਿਓ ਇਹ ਮਤਾ ਕਰਕੇ, ਇਹ ਸਲਾਹ ਜਦੋਂ ਕਰਕੇ, ਮਾਮਾ ਕਿਰਪਾਲ ਜੀ ਉਸ ਨੂੰ ਓਹਦੇ ਕੋਲ ਆਏ ਹਨ।
ਸੁਣੋ ਪੀਰ ਜੀ ਆਪ ਮਹਾਨੇ,
ਕਹਿਣ ਲੱਗੇ ਪੀਰ ਜੀ ਆਪ ਮਹਾਨ, ਹੁਣ ਸਿਫਤ ਵੀ ਕੀਤੀ, ਹੈਗੇ ਵੀ ਸਨ ਫਕੀਰਾਂ ਦਾ, ਓਦਾਂ ਅਨਾਦਰ ਵੀ ਨੀ ਕਰੀਦਾ। ਤੇ ਗੁਰਮੁਖ ਪਿਆਰਿਓ ਕਹਿਣ ਲੱਗੇ, ਆਪ ਜੀ ਮਹਾਨ ਹੋ, ਸ੍ਰੇਸ਼ਟ ਹੋ, ਉੱਤਮ ਹੋ ਜੀ,
ਰਚਤ ਕਹਿਤ ਕੇ ਸਹਿਤ ਸਿਆਣੇ,
ਤੇ ਆਪ ਜੀ ਤੇ ਸਿਆਣੇ ਹੋ ਹਰ ਪ੍ਰਕਾਰ ਕਰਕੇ।
ਬੀਤੇ ਨਾ ਤੀਨ ਮਹੀਨੇ ਚੀਨਸ,
ਉਹਨੇ ਆਖਿਆ ਗੱਲ ਏਦਾਂ ਵਾ ਵੀ ਅਜੇ 3 ਮਹੀਨੇ ਪੂਰੇ ਨਹੀਂ ਹੋਏ, ਤੇ ਸਾਡੀ ਇਹ ਮਰਜ਼ਾਦਾ ਵੀ ਜਿੰਨਾ ਚਿਰ 3 ਮਹੀਨਿਆਂ ਦਾ ਬਾਲਕ ਨਾ ਹੋਵੇ, ਉਹਨਾਂ ਚਿਰ ਅਸੀਂ ਬੱਚੇ ਨੂੰ ਬਾਹਰ ਨਹੀਂ ਕੱਢਦੇ, ਉਹਨਾਂ ਚਿਰ ਅਸੀਂ ਬੱਚੇ ਨੂੰ ਕਿਸੇ ਦੇ ਮੱਥੇ ਨਹੀਂ ਲਾਉਂਦੇ ਹਾਂ।
ਬਾਲਕ ਰੂਪ ਮਰਦੁਲ ਸਭ ਅੰਗ,
ਤੇ ਬੱਚਾ ਹੈ, ਨਿੱਕਾ ਜਿਹਾ ਬੱਚਾ ਹੈ, ਬੜੇ ਕੋਮਲ ਬਹੁਤ ਸੂਖਮ ਜੇ ਉਸਦੇ ਅੰਗ ਹਨ।
ਵਾਯੂ ਬੇਗ ਬਹਿ ਹਿਮ ਸੰਗ,
ਤੇ ਵੇਖੋ ਠੰਡ ਦੇ ਦਿਨ ਨੇ ਤੇ ਕਿੱਡੀ ਹੁਣ ਸੀਤ ਜਿਹੜੀ ਉਹ ਵਗਦੀ ਪਈ ਹੈ।
ਕਾਰਨ
ਇਸ ਕਰਕੇ ਇਹ ਕਾਰਨ ਹਨ ਫਕੀਰ ਜੀ, ਬੱਚੇ ਨੂੰ ਅਸੀਂ ਬਾਹਰ ਨਹੀਂ ਲਿਆ ਸਕਦੇ, ਬੱਚੇ ਨੂੰ ਅਸੀਂ ਇੱਥੇ ਤੁਹਾਨੂੰ ਮਿਲਾ ਨਹੀਂ ਸਕਦੇ ਹਾਂ।
ਅਲਪ ਆਰ ਬਲਾ ਅੰਤਰ ਸੇ ਤੇ,
ਤੇ ਇਸ ਕਰਕੇ ਕਿਉਂਕਿ ਛੋਟੀ ਜੀ ਅਜੇ ਤੇ ਕੁਝ ਦਿਨਾਂ ਦੀ ਆਜੂ ਹੈ,
ਮਿਹਰਬਾਨੀ ਕਰਕੇ ਫੇਰ
ਤੁਸੀਂ ਮਿਹਰਬਾਨੀ ਕਰੋ, ਤੁਸੀਂ ਕਿਰਪਾ ਕਰੋ, ਤੁਸੀਂ ਦਇਆ ਕਰੋ, ਤੇ ਤੁਸੀਂ ਫੇਰ ਕਦੇ ਦੁਬਾਰਾ
ਆਵੋਗੇ ਹੋਏ ਲਾਭ ਵਡੇਰ,
ਦੁਬਾਰਾ ਜਦੋਂ ਤੁਸੀਂ ਕੁਝ ਸਮੇਂ ਬਾਅਦ ਆਇਓ, ਬੱਚਾ ਵੀ ਵੱਡਾ ਹੋ ਜਾਏਗਾ, ਉਦੋਂ ਤੁਸੀਂ ਆਪਣੇ ਮਨ ਦੀ ਕਾਮਨਾ ਪੂਰੀ ਕਰ ਲਿਓ।
ਸ੍ਰੀ ਗੁਰ ਸਾਹਿਬ ਤਬ ਲਗਿਆ ਮੈਂ,
ਤੇ ਉਹਨੇ ਚਿਰ ਨੂੰ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਮੁੜ ਆਉਣਗੇ,
ਇਨਕੋ ਦਰਸੋ ਅਭਿਮਤ ਪਾਵੈ,
ਤੇ ਫਿਰ ਉਹਨਾਂ ਦਾ ਵੀ ਤੁਸੀਂ ਦਰਸ਼ਨ ਦਿਦਾਰਾ ਕਰ ਲਿਓ। ਸਤਿਗੁਰੂ ਜੀ ਹਨ, ਗੱਦੀ ਦੇ ਮਾਲਕ ਹਨ, ਮਨ ਤੁਸੀਂ ਆਪਣੇ ਨੂੰ ਮਨ ਦੀ ਤ੍ਰਿਪਤੀ ਕਰ ਲਿਓ।
ਸ਼ਾਹ ਭੀਖ ਸੁਣ ਕੇ ਪੁਣ ਬੋਲਾ,
ਗੁਰਮੁਖ ਪਿਆਰਿਓ ਪਰ ਭੀਖਮ ਸ਼ਾਹ ਹੁਣ ਦਰਸ਼ਨ ਕਰਨ ਵਾਸਤੇ ਆਇਆ, ਦੀਦਾਰ ਕਰਨ ਵਾਸਤੇ ਆਇਆ, ਮਨ ਉਹਦੇ ਵਿੱਚ ਹੁਣ ਇਹ ਦ੍ਰਿੜ ਇਰਾਦਾ, ਇਰਾਦਾ ਹਰ ਇੱਕ ਕੰਮ ਵਾਸਤੇ ਚਾਹੀਦਾ, ਕੋਈ ਵੀ ਕੰਮ ਗੁਰਮੁਖ ਪਿਆਰਿਓ, ਭਜਨ ਬੰਦਗੀ ਹੈ, ਨਾਮ ਹੈ, ਸਿਮਰਨ ਹੈ, ਇਹ ਵੀ ਮਾਰਗ ਕੋਈ ਸੌਖਾ ਨਹੀਂ ਹੈ ਤੇ ਕਠਿਨ ਹੀ ਹੈ। ਬੜੀ ਦੁਨੀਆਂ ਤੁਰਦੀ ਹੈ, ਕੋਈ ਰਾਹ ਵਿੱਚ ਰਹਿ ਜਾਂਦਾ, ਕੋਈ ਅੱਧ ਚੋਂ ਮੋੜ ਆਉਂਦਾ, ਪਰ ਜਿਨ੍ਹਾਂ ਦੇ ਇਰਾਦੇ ਮਜ਼ਬੂਤ ਹੁੰਦੇ ਉਹ ਫਿਰ ਲੋਕ ਮੰਜ਼ਿਲ ਤੇ ਪਹੁੰਚ ਜਾਂਦੇ। ਇਹਦੇ ਵਾਸਤੇ ਵੀ ਇਰਾਦਾ ਚਾਹੀਦਾ, ਦ੍ਰਿੜ ਇਰਾਦਾ। ਮਨ ਵਿੱਚ ਉਹਨੂੰ ਇਰਾਦਾ ਕਰਕੇ ਆਇਆ, ਮਨ ਵਿੱਚ ਉਹ ਭਾਵਨਾ ਇਹ ਲੈ ਕੇ ਆਇਆ ਸੀ ਕਿ ਮੈਂ ਦੀਦਾਰ ਕਰਨਾ, ਤੇ ਜਦੋਂ ਉਹਨੇ ਸੁਣੀਆਂ ਇਹ ਗੱਲਾਂ, ਜਦੋਂ ਉਹਨੂੰ ਪਤਾ ਲੱਗਾ ਵੀ ਮੈਨੂੰ ਤੇ ਦਰਸ਼ਨ ਕਰਾਊ ਨਹੀਂ ਹੈ, ਮੈਂ ਤੇ ਹੁਣ ਖਾਲੀ ਹੱਥੀ ਏਦਾਂ ਹੀ ਮੁੜ ਜਾਵਾਂਗਾ।
ਮਹਾਪੁਰਸ਼ ਅਵਤਰਿਓ ਅਡੋਲਾ,
ਉਹ ਕਹਿਣ ਲੱਗੇ ਓਏ ਕੋਈ ਆਮ ਬਾਲਕ ਨਹੀਂ, ਇਹ ਬੜਾ ਇਹ ਮਹਾਪੁਰਸ਼ ਹੈ, ਇਹ ਅਡੋਲ ਹੈ।
ਇਹ ਦੁਸ਼ਮਣ ਕੋ ਦੂਜਕ ਦੁੱਖ ਕੋ,
ਤੇ ਇਹ ਤੇ ਆਪ ਦੁਨੀਆਂ ਨੂੰ ਸੁਖ ਦੇਣ ਵਾਸਤੇ ਆਇਆ, ਜਿਹੜੇ ਦੁਸ਼ਟ ਨੇ ਉਹਨਾਂ ਨੂੰ ਦੋਜਕ ਦੇਣ ਵਾਸਤੇ ਆਇਆ ਹੈ।
ਸੇਵਕ ਲੈ ਕੇਵਲ ਸੁਖ ਕੋ,
ਜਿਹੜੇ ਇਹਦੇ ਸੇਵਕ ਹੋਣਗੇ ਉਹ ਕੇਵਲਿਆ ਮੁਕਤੀ ਨੂੰ ਪ੍ਰਾਪਤ ਹੋਣਗੇ।
ਤੁਮ ਚਿੰਤਾ ਚਿਤ ਮੈਂ ਕਿਮ ਕਯੂ,
ਕਹਿਣ ਲੱਗੇ ਤੁਸੀਂ ਕਿਵੇਂ ਇਹਦੇ ਬਾਰੇ ਚਿੰਤਾ ਕਰੀ ਜਾਂਦੇ ਜੇ, ਤੁਸੀਂ ਕਿਉਂ ਮਨ ਵਿੱਚ ਏਦਾਂ ਸੋਚਦੇ ਹੋ।
ਚਿੰਤਨ ਕਾਸੋ ਸੂਰਜ ਪਯੂ,
ਤੇ ਤੁਸੀਂ ਮਨ ਵਿੱਚੋਂ ਚਿੰਤਾ ਕੱਢ ਦੋ, ਇਹ ਜਿਹੜਾ ਅੰਧੇਰਾ ਨਾ ਭਰਮ ਦਾ ਇਹ ਦੂਰ ਕਰ ਦੇਵੋ।
ਔਰ ਮੈਂ ਭਰਮ ਕਰੋ ਨਾ ਕੈਸੇ,
ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਰਮ ਨਾ ਲਿਆਓ, ਮਨ ਵਿੱਚ ਕਿਸੇ ਤਰ੍ਹਾਂ ਦਾ ਫਿਕਰ ਨਾ ਲਿਆਓ।
ਭਰਮ ਤਪਤ ਕੋ ਨਿਸਪਤ ਜੈਸੇ,
ਤੇ ਗੁਰਮੁਖ ਪਿਆਰਿਓ ਕਹਿੰਦੇ ਭਰਮ ਨੂੰ ਤੇ ਦੂਰ ਕਰਨ ਵਾਸਤੇ ਆਇਆ, ਜਿਵੇਂ ਨਿਸਪਤੀ ਕਰ ਦਿੰਦਾ ਹੈ।
ਰਾਸਤ ਜੋ ਨਾ ਰੰਕ ਜੰਚਕ ਕੀਜੈ,
ਕਹਿੰਦੇ ਜਿਵੇਂ ਅੰਧੇਰੇ ਨੂੰ ਨਿਸਪਤੀ ਚੰਦਰਮਾ ਦੂਰ ਕਰਦਾ ਨਾ ਠੰਡਕ ਦੇ ਪ੍ਰਕਾਸ਼ ਨਾਲ, ਏਦਾਂ ਇਹਨੇ ਭਰਮ ਨੂੰ ਦੂਰ ਕਰ ਦੇਣਾ, ਤੇ ਤੁਸੀਂ ਆਪ ਹੀ ਭਰਮ ਵਿੱਚ ਪਏ ਹੋਏ ਜੇ। ਜਿਹੜਾ ਭਰਮ ਨੂੰ ਦੂਰ ਕਰਨ ਆਇਆ ਉਹਦੇ ਵਾਸਤੇ ਤੁਸੀਂ ਭਰਮ ਨਾ ਕਰੋ, ਤੁਸੀਂ ਆਪਣੇ ਮਨ ਵਿੱਚੋਂ ਡਰ ਕੱਢ ਦੋ, ਸਾਰੇ ਭੈ ਦੂਰ ਕਰ ਦੇਵੋ।
ਤ੍ਰਾਸ ਤਿਮਰ ਕੋ ਦੀਪ ਜਨੀ ਜੈ,
ਕਹਿੰਦੇ ਤ੍ਰਾਸ ਮੈਨੇ ਡਰ, ਤਿਮਰ ਮੈਨੇ ਹਨੇਰਾ, ਜਿਹੜਾ ਹਨੇਰੇ ਰੂਪੀ ਡਰ ਆ ਨਾ ਉਹਨੂੰ ਸਮਝ ਲੋ ਵੀ ਇਹ ਦੀਵੇ ਦੇ ਰੂਪ ਦੇ ਵਾਂਗ ਹੈ।
ਆਲਮ ਕੋ ਖਾਵੰਦ ਹੋਵਾ,
ਇਹ ਤੇ ਸਾਰੇ ਆਲਮ ਦਾ ਖਾਵੰਦ ਖਸਮ ਬਣ ਕੇ ਆਇਆ ਹੈ।
ਇਹ ਅਵਤਾਰ ਧਰਮ ਹਿਤ ਜੋਵਾ,
ਇਹ ਤੇ ਧਰਮ ਦੇ ਵਾਸਤੇ ਇਸ ਨੇ ਅਵਤਾਰ ਧਾਰਿਆ ਹੈ।
ਦਰਸ਼ਨ ਲੈ ਹੈ ਹਾਂ ਹਮ ਬੈਸੇ,
ਅਸੀਂ ਤੇ ਇੱਥੇ ਬੈਠੇ ਹੋਏ ਆ, ਅਸੀਂ ਤੇ ਦਰਸ਼ਨ ਕਰਾਂਗੇ, ਅਸੀਂ ਤੇ ਦੀਦਾਰ ਕਰਨ ਵਾਸਤੇ ਆਏ ਹਾਂ।
ਘਟ ਘਟ ਮਾਲਕ ਪ੍ਰੇਰਾ ਜੈਸੇ,
ਮੈਨੂੰ ਤੇ ਘਟ ਘਟ ਦਾ ਜਿਹੜਾ ਮਾਲਕ ਜਿਵੇਂ ਉਹਨੇ ਪ੍ਰੇਰ ਕੇ ਲਿਆਂਦਾ ਨਾ ਵੀ ਤੂੰ ਉੱਥੇ ਜਾ ਤੇ ਇੱਥੇ ਆ ਕੇ, ਹੁਣ ਮੈਨੂੰ ਉਹ ਦੱਸਦਾ ਪਿਆ ਵੀ ਤੈਨੂੰ ਦਰਸ਼ਨ ਮੈਂ ਕਰਾਉਂਗਾ, ਇਸ ਕਰਕੇ ਮੈਂ ਇੱਥੇ ਬੈਠਾ ਹੋਇਆ ਹਾਂ, ਮੈਂ ਦਰਸ਼ਨ ਕਰਕੇ ਜਾਵਾਂਗਾ।
ਪਰ ਵਿਸ਼ੇ ਅੰਤਰ ਬਹੁਤ ਕਿਰਪਾਲੂ,
ਤੇ ਏਦਾਂ ਗੁਰਮੁਖ ਪਿਆਰਿਓ ਕਿਰਪਾਲ ਜੀ ਅੰਦਰ ਚਲੇ ਗਏ ਹਨ।
ਸਯੋਜਨਾਵਨ ਅਖਿਲ ਹਵਾਲੂ,
ਉਹਨਾਂ ਨੇ ਅੰਦਰ ਜਾ ਕੇ ਮਾਤਾ ਨਾਨਕੀ ਜੀ ਨੂੰ ਆਪਣੀ ਭੈਣ ਮਾਤਾ ਗੁਜਰੀ ਨੂੰ ਦੱਸਿਆ ਵੀ ਉਹ ਪੀਰ ਨਹੀਂ ਜੇ ਜਾਂਦਾ, ਉਹ ਕਹਿੰਦਾ ਵੀ ਮੈਂ ਤੇ ਦਰਸ਼ਨ ਕਰਨ ਵਾਸਤੇ ਆਇਆ, ਮੈਂ ਦਰਸ਼ਨ ਕਰਕੇ ਜਾਣਾ, ਤੇ ਜੇ ਮੈਂ ਆਖਿਆ ਵੀ ਬੱਚਾ ਨਿੱਕਾ ਹੈ 3 ਮਹੀਨੇ ਦਾ ਆਏਗਾ ਫੇਰ ਬਾਹਰ ਕੱਢਾਂਗੇ, ਤੇ ਉਹ ਮੈਨੂੰ ਕਹਿੰਦਾ ਵੀ ਇਹ ਤੇ ਆਪ ਰੱਬ ਹੈ, ਆਪ ਪਰਮੇਸ਼ਰ ਹੈ, ਇਹਨੇ ਤੇ ਸੰਸਾਰ ਦੀ ਰੱਖਿਆ ਕਰਨੀ ਹੈ ਤੇ ਤੁਸੀਂ ਇਹਦੀ ਰੱਖਿਆ ਕਰਦੇ ਪੈ ਜੇ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਮਨ ਵਿੱਚੋਂ ਭਰਮ ਕੱਢ ਦੋ, ਡਰ ਕੱਢ ਦੋ। ਤੇ ਮੈਂ ਹੁਣ ਪੀਰ ਨੂੰ ਕੀ ਆਖਾਂ, ਸਾਰਾ ਜਿਹੜਾ ਹਵਾਲ ਸੀ ਨਾ ਜੋ ਕੁਝ ਗੱਲਾਂ ਬਾਤਾਂ ਹੋਈਆਂ ਉਹਨੇ ਏਦਾਂ ਆ ਕੇ ਦੱਸਿਆ ਹੈ।
ਰਹੇ ਟਾਰ ਨਹ ਟਰੇ ਅਰੇ ਹੈ,
ਮੈਂ ਬੜਾ ਉਹਨੂੰ ਟਾਲਿਆ ਬੜੀਆਂ ਗੱਲਾਂ ਨਾਲ, ਬੜੀਆਂ ਉਕਤੀਆਂ ਜੁਗਤੀਆਂ ਨਾ ਵੀ ਸਤਿਗੁਰ ਆਉਣਗੇ ਕੁਝ ਮਹੀਨਿਆਂ ਬਾਅਦ ਆ ਜਾਇਓ, ਨਾਲੇ ਗੁਰੂ ਤੇਗ ਬਹਾਦਰ ਦੇ ਦਰਸ਼ਨ ਹੋ ਜਾਣਗੇ, ਪਰ ਉਹ ਟਲਦਾ ਨਹੀਂ, ਉਹ ਮੇਰੀ ਗੱਲ ਮੰਨਦਾ ਨਹੀਂ ਹੈ।
ਆਹਸ ਪਕੜੇ ਪੌਰ ਥਿਰੇ ਹੈ,
ਉਹ ਤੇ ਬਸ ਕਹਿੰਦਾ ਮੈਂ ਖਲੋਤਾ ਆਇਆ, ਉਹ ਤੇ ਸਾਹਸ ਬਸ ਸਮਝੋ ਕੇ ਹੱਥ ਪਕੜ ਕੇ ਬੈਠਾ ਹੈ।
ਲੋਚਣ ਆਗੇ,
ਏਦਾਂ ਕਹਿੰਦਾ ਬਿਨਾਂ ਦੇਖਿਆ ਜੀ
ਸਭ ਲਓ ਖਾਣ ਪਾਨ ਸਭ ਤਿਆਗੇ,
ਜਿੰਨਾ ਚਿਰ ਮੈਂ ਕਹਿੰਦਾ ਦੀਦਾਰ ਨਹੀਂ ਨਾ ਕਰ ਲੈਂਦਾ, ਦਰਸ਼ਨ ਨਹੀਂ ਕਰ ਲੈਂਦਾ, ਉਹਨਾਂ ਚਿਰ ਨਾ ਤੇ ਕੁਝ ਮੈਂ ਖਾਣਾ ਤੇ ਨਾ ਕੁਝ ਪੀਣਾ ਹੈ।
ਜਾਣੀ ਜਾਏ ਨਹੀਂ ਗਤ ਮਨ ਕੀ,
ਕਹਿਣ ਲੱਗਾ ਵੀ ਉਹਦੇ ਮਨ ਦੀ ਗਤੀ ਜਾਣੀ ਨਹੀਂ ਜਾਂਦੀ। ਮਾਮਾ ਕਿਰਪਾਲ ਜੀ ਨੇ ਆਖਿਆ ਵੀ ਉਹਦੇ ਮਨ ਦੀ ਹਾਲਤ ਕੀ, ਉਹਦੀ ਵਿਤਿਆ ਹੈ ਪਤਾ ਨਹੀਂ ਲੱਗਦਾ ਹੈ।
ਪ੍ਰੇਮ ਪ੍ਰਖੀਅਤ ਕਰਿਆ ਸੁਤਨ ਕੀ,
ਤੇ ਏਦਾਂ ਵੇਖਿਆ ਤੇ ਏਦਾਂ ਲੱਗਦਾ ਵੀ ਜਿਵੇਂ ਪ੍ਰੇਮ ਦਾ ਭਿੱਜਾ ਹੋਇਆ, ਦੇਖਣ ਨੂੰ ਤੇ ਏਦਾਂ ਜਾਪਦਾ ਵੀ ਜਿਵੇਂ ਪ੍ਰੇਮ ਦੀ ਹੀ ਮੂਰਤ ਹੈ।
ਦੇਸ਼ ਪੰਜਾਬ ਦਿਸ਼ਾ ਕੇ ਜਣੀਅਤ,
ਏਦਾਂ ਲੱਗਦਾ ਵੀ ਜਿਵੇਂ ਪੰਜਾਬ ਤੋਂ ਚੱਲ ਕੇ ਆਇਆ ਹੈ।
ਵੇਦ ਹਟਾਵਨ ਬਹੁ ਬਿਦ ਪਣੀਅਤ,
ਹਟਾਉਣ ਦੇ ਵਾਸਤੇ ਜਾਣ ਦੇ ਵਾਸਤੇ ਮੈਂ ਬੜੀ ਵਾਰ ਆਖਿਆ ਹੈ।
ਰਹੇ ਬੈਠ ਜਾ ਬਿਨ ਦੇਖੇ,
ਉਹ ਕਹਿੰਦਾ ਵੀ ਮੈਂ ਬੈਠਾ ਹੋਇਆ ਬਿਨਾਂ ਦੇਖੇ ਤੋਂ, ਬਿਨਾਂ ਦੀਦਾਰ ਕਰਨ ਤੋਂ ਨਹੀਂ ਜਾਵਾਂਗਾ।
ਹੜਗਾ ਡੋ ਦਿਨ ਹਿਰਦੈ ਬਿਸ਼ੇਖੇ,
ਏਦਾਂ ਉਹਦੇ ਮਨ ਵਿੱਚ ਤੇ ਗਾੜਾ ਹੱਟ ਹੈ, ਬਹੁਤ ਜ਼ਿਆਦਾ ਪੱਕਾ ਇਰਾਦਾ ਹੈ।
ਗੁਜਰੀ ਸੁਣ ਕੇ ਤਿੰਨ ਬਾਤ,
ਤੇ ਗੁਰਮੁਖ ਪਿਆਰਿਓ ਫਿਰ ਮਾਤਾ ਗੁਜਰੀ ਨੇ ਸੁਣ ਕੇ ਏਦਾਂ ਆਖਿਆ ਹੈ।
ਮਹਿਮਾਨੀ ਪਿਆਰੋ ਅਤੇ ਤਾਤ,
ਉਹ ਕਹਿ ਮੰਨੀ ਨਾ ਨਾ ਮੰਨੇ, ਕਹਿਣ ਲੱਗੇ ਤਾਤ ਮੈਂ ਨੇ ਮੇਰਾ ਪੁੱਤਰ ਬੜਾ ਪਿਆਰਾ, ਮੈਂ ਨੀ ਚਾਹੁੰਦੀ ਵੀ ਇਹਨੂੰ ਕੋਈ ਵਿਘਨ ਹੋਵੇ, ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚੇ। ਮਾਤਾ ਗੁਜਰੀ ਜੀ ਨੇ ਹਾਮੀ ਨਹੀਂ ਭਰੀ ਹੈ।
ਐਸੇ ਵਹਿਰ ਕਰੇ ਮੈਂ ਬਾਲਕ,
ਕਹਿਣ ਲੱਗੀ ਮੈਂ ਕਿੱਦਾਂ ਆਪਣੇ ਪੁੱਤਰ ਨੂੰ, ਕਿੱਦਾਂ ਬਾਲਕ ਨੂੰ ਬਾਹਰ ਲੈ ਜਾਵਾਂ।
ਅਲਪ ਰੂਪ ਅੰਦਰ ਥਿਤ ਪਾਲਕ,
ਤੇ ਵੇਖੋ ਛੋਟਾ ਜਿਹਾ ਰੂਪ, ਸੂਖਮ ਜੇ ਅੰਗ ਹਨ।
ਵਸੇ ਨਿਸਾ ਕਹਿ ਰਹਿ ਬਹੁ,
ਏਦਾਂ ਗੁਰਮੁਖ ਪਿਆਰਿਓ ਕਹਿੰਦੇ ਮਾਤਾ ਗੁਜਰੀ ਜੀ ਨੇ ਆਖਿਆ ਵੀ ਉਹਨਾਂ ਨੂੰ ਕਹੋ ਵੀ ਰਾਤ ਬੀਤ ਜਾਂਦੀ ਏ, ਪ੍ਰਸ਼ਾਦਾ ਪਾਣੀ ਛਕਣ, ਡੇਰਾ ਉਹਨਾਂ ਨੂੰ ਮਿਲੇਗਾ, ਰਾਤ ਨੂੰ ਇੱਥੇ ਟਿਕਣ।
ਆਨ ਪਾਨ ਨਹਿ ਕੀਨ,
ਪਰ ਉਹਨਾਂ ਨੇ ਤੇ ਆਖਿਆ ਪਰ ਰਾਤ ਬੀਤ ਗਈ। ਭੀਖਮਚਾ ਕਹਿੰਦਾ ਨਾ ਮੈਂ ਕੁਝ ਖਾਣਾ ਵਾ, ਨਾ ਕੁਝ ਪੀਣਾ ਹੈ, ਨਾ ਕੁਝ ਖਾਦਾ ਤੇ ਨਾ ਕੁਝ ਪੀਤਾ ਹੈ।
ਪ੍ਰਾਤ ਵੈਸੇ ਸੋ,
ਤੇ ਗੁਰਮੁਖ ਪਿਆਰੇ ਹੁਣ ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਬੈਠੇ ਹਨ।
ਦੁਆਰੇ ਅਗਾਰੇ ਤੀਨ,
ਏਦਾਂ ਹੀ ਉਹ ਤਿੰਨੇ ਜਾਣੇ, ਇੱਕ ਭੀਖਮਸ਼ਾ, ਦੋ ਦੇ ਚੇਲੇ ਦਰਵਾਜੇ ਅੱਗੇ ਖਲੋਤੇ ਹਨ।
ਸਿਮਰਤ ਹਿਰਦੇ ਨਾਮ ਗੁਰ ਕੇਰੇ,
ਹਿਰਦੇ ਦੇ ਵਿੱਚ ਗੁਰੂ ਦਾ ਨਾਮ ਧਿਆਉਂਦੇ ਨੇ।
ਇਹੋ ਦਰਸ ਪੂਰਨ ਪ੍ਰਭ ਮੇਰੇ,
ਮੇਰੇ ਪ੍ਰਭੂ ਮਨ ਦੇ ਵਿੱਚ ਗੁਰਮੁਖ ਪਿਆਰੇ ਉਹ ਲਾਲਸਾ, ਮਨ ਵਿੱਚ ਇੱਛਾ ਤੇ ਉਹ ਆਖਦਾ ਪਿਆ ਹੈ ਪ੍ਰਭੂ ਕਿਰਪਾ ਕਰ, ਦਾਤਿਆ ਰਹਿਮ ਕਰ, ਮੈਨੂੰ ਹੁਣ ਦੀਦਾਰ ਦੇ ਦੇ ਤੂੰ।
ਦੂਰ ਦੇਸ਼ ਆਗਮਨ ਹਮਾਰਾ,
ਬੜੀ ਦੂਰ ਮੇਰਾ ਦੇਸ਼ ਹੈ ਤੇ ਬੜੀ ਦੂਰ ਤੋਂ ਮੈਂ ਚੱਲ ਕੇ ਆਇਆ ਹਾਂ।
ਦੂਰੋ ਮਨ ਸੰਕਲਪ ਦੀਦਾਰਾ,
ਕਿਰਪਾ ਕਰਕੇ ਮੇਰੇ ਮਨ ਵਿੱਚ ਜਿਹੜਾ ਦੀਦਾਰ ਦਾ ਸੰਕਲਪ ਹੈ ਨਾ ਦਰਸ਼ਨ ਦਾ, ਇਸ ਨੂੰ ਪੂਰਿਆਂ ਕਰ ਦੋ ਜੀ।
ਸਭ ਘਟ ਕੋ ਮਾਲਿਕ ਗੁਰ ਪੂਰਾ,
ਗਰੀਬ ਨਵਾਜ ਸਭ ਘਟ ਕੋ, ਸਾਰਿਆਂ ਘਟਾਵਾਂ ਦਾ ਗਰੀਬ ਨਵਾਜ ਤੂੰ ਹੀ ਮਾਲਕ ਹੈ।
ਪਿਤਾ ਪਿਤਮ ਹੈ ਰਣ ਮਹਿਸੂਰਾ,
ਤੇਰਾ ਪਿਤਾ ਪਿਤਮ ਜੰਗ ਦੇ ਵਿੱਚ ਸੂਰਮੇ ਯੋਧੇ ਹਨ।
ਮਨ ਪ੍ਰੇਰੋਗੇ ਜਬ ਨਕੇਰੇ,
ਪਾਤਸ਼ਾਹ ਤੂੰ ਸਮਰੱਥ ਹੈ ਹਰ ਇੱਕ ਕੁਝ ਕਰਨ ਦਾ, ਤੂੰ ਇਹਨਾਂ ਦੇ ਮਨ ਨੂੰ ਪ੍ਰੇਰ ਦੇ। ਜੇ ਮੈਨੂੰ ਇਹ ਦੀਦਾਰ ਤੂੰ ਆਪ ਹੀ ਦੇਣਾ, ਤੂੰ ਸਭ ਕੁਝ ਕਰਨ ਕਰਾਉਣ ਵਾਲਾ, ਤੂੰ ਆਪ ਹੀ ਇਹਨਾਂ ਦੇ ਅੰਦਰ ਵੜ ਕੇ ਤੇ ਇਹਨਾਂ ਦਾ ਮਨ ਜਿਹੜਾ ਉਸ ਨੂੰ ਪ੍ਰੇਰ ਦੇ। ਵੇਖੋ ਇੱਕ ਸ਼ਬਦ ਹੈ ਨਾ ਅੰਤਰਜਾਮੀ ਸ਼ਬਦ, ਅਸੀਂ ਸਾਰੇ ਜਾਣਦੇ ਹਾਂ ਭਲੀ ਭਾਂਤ ਵਾਕਫ ਹੈ ਸ਼ਬਦ ਤੋਂ, ਬੜੀ ਜਗ੍ਹਾ ਵਰਤਿਆ ਜਾਂਦਾ ਤੇ ਜ਼ਿਆਦਾਤਰ ਸਤਿਗੁਰਾਂ ਵਾਸਤੇ ਵੀ ਗਰੀਬ ਨਵਾਜ ਅੰਤਰਜਾਮੀ। ਅੰਤਰਜਾਮੀ ਸ਼ਬਦ ਦਾ ਅਰਥ ਕੀਤਾ ਜਾਂਦਾ ਵੀ ਅੰਦਰ ਦੀ ਜਾਣਨ ਵਾਲਾ, ਜਿਹੜਾ ਅੰਦਰ ਦੀ ਜਾਣ ਲੈਂਦਾ। ਪਰ ਅਸਲ ਵਿੱਚ ਸਹੀ ਮਾਇਨਿਆਂ ਵਿੱਚ ਵਿਆਕਰਨ ਦੇ ਹਿਸਾਬ ਨਾਲ ਇਹਦਾ ਇਹ ਅਰਥ ਨਹੀਂ ਹੈ। ਇਸ ਦਾ ਪੰਚਦਸ਼ੀ ਪੜ੍ਹੋ, ਇੱਕ ਵਿਦਾਂਤ ਦਾ ਗ੍ਰੰਥ ਹੈ, ਬਹੁਤ ਗੂੜ ਗ੍ਰੰਥ, ਉਹਦੇ ਵਿੱਚ ਇਹ ਸ਼ਬਦ ਆਇਆ ਤੇ ਉਹਨਾਂ ਆਖਿਆ ਵੀ ਅੰਤਰਜਾਮੀ ਦਾ ਮਤਲਬ ਹੈ ਅੰਤਰਜਾਮੀ, ਜਿਹੜਾ ਅੰਦਰ ਦਾ ਇੰਤਜ਼ਾਮ ਕਰਦਾ, ਜਿਹੜਾ ਹਰ ਇੱਕ ਦੇ ਅੰਦਰ ਬੈਠ ਕੇ ਤੇ ਇੰਤਜ਼ਾਮ ਕਰਦਾ, ਭਾਵ ਹਰ ਇੱਕ ਦੇ ਮਨ ਨੂੰ ਪ੍ਰੇਰਦਾ। ਜਿਵੇਂ ਡਰਾਈਵਰ ਗੱਡੀ ਚਲਾਉਂਦਾ, ਉਹਦੇ ਹੱਥ ਵਿੱਚ ਹੁੰਦੀ ਆ ਜਿੱਧਰ ਨੂੰ ਮਰਜ਼ੀ ਲੈ ਜੇ, ਜਿਵੇਂ ਕਰ ਲੈ, ਜਿਹੜਾ ਅੰਦਰ ਬਹਿ ਕੇ ਇੰਤਜ਼ਾਮ ਕਰਨ ਵਾਲਾ ਉਹ ਅੰਤਰਜਾਮੀ। ਇਹ ਵਿਆਕਰਨ ਦੁਆਰਾ ਇਸ ਸ਼ਬਦ ਦੇ ਅਰਥ ਹਨ। ਗੁਰਮੁਖ ਪਿਆਰਿਓ, ਭੀਖਣ ਸ਼ਾਹ ਨੇ ਆਖਿਆ ਤੂੰ ਹੀ ਇਹਨਾਂ ਦੇ ਅੰਦਰ ਹੈ, ਤੂੰ ਹੀ ਅੰਤਰਜਾਮੀ ਹੈ, ਤੂੰ ਹੀ ਇਹਨਾਂ ਦੇ ਮਨਾਂ ਨੂੰ ਪ੍ਰੇਰਨ ਵਾਲਾ। ਮੇਰੇ ਮਾਲਕਾ ਇਹਨਾਂ ਦੇ ਮਨ ਨੂੰ ਪ੍ਰੇਰ ਦੇ, ਇਹਨਾਂ ਦੇ ਮਨਾਂ ਵਿੱਚ ਹੀ ਵਸ ਕੇ ਤੇ ਇਹਨਾਂ ਨੂੰ ਕਹਿ ਕਿਸੇ ਤਰ੍ਹਾਂ ਮੈਨੂੰ ਦੀਦਾਰ ਹੋ ਜਾਵੇ।
ਬਾਲਕ ਰੂਪ ਲੈ ਤਬ ਹੇਰੇ,
ਤੇ ਮੈਂ ਤੇਰਾ ਜਿਹੜਾ ਬਾਲ ਸਰੂਪ ਵਿੱਚ ਦਰਸ਼ਨ ਕਰ ਲਵਾਂ।
ਅਪਰ ਪ੍ਰਹ ਕੀ ਪੁਰਹ ਭਾਵਨਾ,
ਇਦਾਂ ਜਿਹੜੀ ਸਾਡੀ ਭਾਵਨਾ ਪੂਰੀ ਕਰ ਦੋ ਜੀ।
ਪਰਖੋ ਪਰਮ ਸੁਪ੍ਰੇਮ ਪਾਵਨਾ,
ਗਰੀਬ ਨਵਾਜ ਤੂੰ ਤੇ ਪ੍ਰੇਮ ਪਰਖਦਾ, ਪ੍ਰੇਮ ਵਰ ਵੇਖਦਾ, ਮੇਰੇ ਗਰੀਬ ਦੇ ਹਿਰਦੇ ਦੀ ਭਾਵਨਾ ਨੂੰ ਜਾਣ ਲੈ।
ਘਟ ਕੀ ਤੁਮ ਜਾਣਨ ਹਾਰੇ,
ਘਟ ਘਟ ਦੇ ਭਾਵ ਹਰ ਇੱਕ ਦੇ ਹਿਰਦੇ ਦੀ ਜਾਣਦਾ ਹੈ।
ਦਰਸ਼ਨ ਦੇ ਹੋ ਜਾਣ ਮਨ ਪਿਆਰੇ,
ਮੇਰੇ ਮਨ ਦੀ ਜਾਣ ਕੇ ਹੈ ਮੇਰੇ ਪਿਆਰਿਆ ਮੈਨੂੰ ਦੀਦਾਰ ਦੇ ਦੇ।
ਇਤਿਹਾਸਿਕ ਗੁਣ ਵਰਣਨ ਕਰਤੇ,
ਇਦਾਂ ਖਲੋਤਾ ਹੋਇਆ ਅੱਖਾਂ ਚੋਂ ਜਲ ਜਾਂਦਾ, ਮੁਖੜੇ ਚੋਂ ਰਸਨਾ ਚੋਂ ਪ੍ਰੇਮ ਬਾਣੀ ਗੁਰਮੁਖ ਪਿਆਰੇ ਉਚਾਰਦਾ, ਹਿਰਦੇ ਵਿੱਚ ਸਿਮਰਨ ਕਰਦਾ ਤੇ ਅਰਜੋਈਆਂ ਬੇਨਤੀਆਂ ਕਰਦਾ ਹੈ।
ਪੁਨ ਸਾਰ ਪ੍ਰਕਾਸ਼ ਨਿਹਰਤੇ,
ਅੰਮ੍ਰਿਤ ਵੇਲੇ ਦਾ ਉੱਠ ਕੇ ਬੈਠਾ ਸੀ ਤੇ ਹੁਣ ਸੂਰਜ ਨੇ ਵੀ ਆਪਣਾ ਰੂਪ ਦਿਖਾਇਆ, ਦਿਨ ਜਿਹੜਾ ਉਹ ਚੜ ਗਿਆ ਹੈ।
ਸ੍ਰੀ ਗੁਰ ਘਰ ਕੇ ਸੇਵਕ ਸਾਰੇ,
ਹੋਰ ਵੀ ਜਿਹੜੇ ਗੁਰੂ ਘਰ ਦੇ ਸੇਵਕ ਸਨ, ਜਿਹੜੇ ਸਿੱਖ ਸਨ, ਸੇਵਾ ਕਰਨ ਵਾਲੇ ਸਨ,
ਹੁਣ ਸੁਣ ਆਏ ਸਮੀਪ ਨਿਹਾਰੇ।
ਜਦੋਂ ਬੇਨਤੀਆਂ ਕਰਦਾ ਪਿਆ, ਅਰਦਾਸਾਂ ਕਰਦਾ ਤੇ ਸਾਰੇ ਹੁਣ ਉਹਦੇ ਕੋਲ ਆ ਗਏ ਹਨ।
ਤਸਬੀ ਹੱਥ ਫੇਰ ਬੋ ਕਰਹੀ,
ਹੱਥ ਦੇ ਵਿੱਚ ਉਹਨੇ ਤਸਬੀ ਪਕੜੀ ਹੈ, ਮਾਲਾ ਪਕੜੀ ਹੈ।
ਸ੍ਰੀ ਨਾਨਕ ਕੋ ਸਿਮਰਤ ਰਹੀ,
ਤੇ ਗੁਰੂ ਨਾਨਕ ਪਾਤਸ਼ਾਹ ਨੂੰ ਹਿਰਦੇ ਚ ਧਿਆਉਂਦਾ ਹੈ।
ਦਰਸ਼ਨ ਦਰਸੇ ਬਿਨਾ ਨਾ ਜਾਊ,
ਤੇ ਕਹਿੰਦਾ ਵੀ ਬਿਨਾ ਦੀਦਾਰ ਕੀਤਿਆਂ, ਬਿਨਾ ਦਰਸ਼ਨ ਕੀਤਿਆਂ ਮੈਂ ਹੁਣ ਜਾਣਾ ਨਹੀਂ, ਬਿਨਾ ਦਰਸ਼ਨਾਂ ਤੋਂ ਪਾਤਸ਼ਾਹ ਮੈਂ ਹੁਣ ਜਾਣਾ ਨਹੀਂ ਹੈ।
ਦਿਵਸ ਬਿਤਾਊ,
ਇੱਥੇ ਹੀ ਮੈਂ ਬੈਠਾ ਹੋਇਆ ਤੇ ਬੈਠਾ ਹੀ ਇੱਥੇ ਹੁਣ ਜਿੰਨੇ ਦਿਨ ਕਹੋਗੇ ਮੈਂ ਬੈਠਾ ਰਵਾਂਗਾ, ਦਿਨ ਬੀਤ ਜਾਣਗੇ।
ਸ੍ਰੀ ਨਾਨਕ ਕੋ ਸਦਨ ਮਹਾਨਾ,
ਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਵੱਡਾ ਘਰ ਹੈ।
ਹਿੰਦੁਰ ਤੁਰਕਨ ਪੱਖ ਸਮਾਨਾ,
ਜਿੱਥੇ ਹਿੰਦੂ ਤੇ ਤੁਰਕ ਇੱਕ ਸਮਾਨ ਹਨ। ਗੁਰੂ ਨਾਨਕ ਮਹਾਰਾਜ ਦਾ ਇੱਦਾਂ ਦਾ ਘਰ ਹੈ ਜਿੱਥੇ ਹਿੰਦੂ ਵਿੱਚ ਮੁਸਲਮਾਨ ਵਿੱਚ, ਕੱਲੇ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਗੁਰਮੁਖ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਜੀ ਨਾਥਾਂ ਦੇ ਕੋਲ ਵੀ ਗਏ ਹਨ, ਜੋਗੀਆਂ ਕੋਲ ਵੀ ਗਏ ਹਨ, ਸਿੱਧਾਂ ਕੋਲ ਵੀ ਗਏ ਹਨ, ਸਾਰਿਆਂ ਦੇ ਨਾਲ ਗਰੀਬ ਨਵਾਜ ਦੀ ਚਰਚਾ ਹੋਈ ਹੈ ਤੇ ਸਤਿਗੁਰਾਂ ਨੇ ਕਿਸੇ ਦਾ ਇੱਦਾਂ ਖੰਡਨ ਨਹੀਂ ਕੀਤਾ, ਕਿਸੇ ਨੂੰ ਮਾੜਾ ਨਹੀਂ ਆਖਿਆ। ਇੰਨੀ ਗੱਲ ਉਹਨਾਂ ਜ਼ਰੂਰ ਕਹੀ ਹੈ ਜਾਂ ਜੋਗੀਆਂ ਨੂੰ, ਨਾਥਾਂ ਨੂੰ, ਸਿੱਧਾਂ ਨੂੰ ਜਾਂ ਕਰਮ ਕਾਂਡਾਂ ਨੂੰ, ਉਹਨਾਂ ਨੇ ਅੰਦਰ ਦੇ ਤੀਰਥ ਦੀ ਗੱਲ ਕੀਤੀ ਹੈ, ਸ਼ੁਭ ਗੁਣਾਂ ਦੀ ਗੱਲ ਕੀਤੀ ਹੈ, ਹਿਰਦੇ ਦੇ ਧਰਮ ਦੀ ਗੱਲ ਕੀਤੀ ਹੈ। ਇੱਦਾਂ ਸਮਝ ਲਓ ਵੀ ਸਾਰਿਆਂ ਦੇ ਸਾਂਝੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ। ਕਹਿੰਦੇ ਤੈਨੂੰ ਆਖਣ ਸਮਝਾਂ ਵਾਲੇ ਸਾਂਝਾ ਨਬੀ ਜਹਾਨ ਦਾ ਤੂੰ, ਤੇਰੇ ਵਿੱਚ ਨਹੀਂ ਵੱਖ ਵਖੇਵਾਂ, ਸਭ ਨੂੰ ਇੱਕੋ ਜਾਣਦਾ ਤੂੰ। ਹਿੰਦੂ ਹੋਵੇ ਮੁਸਲਿਮ ਹੋਵੇ, ਹਿੰਦੂ ਹੋਵੇ ਮੁਸਲਿਮ ਹੋਵੇ, ਤੇ ਦਰਦੀ ਹਰ ਇਨਸਾਨ ਦਾ ਤੂੰ। ਕੋਈ ਹਿੰਦੂ ਕੋਈ ਮੁਸਲਿਮ ਹਰ ਇੱਕ ਦਾ ਦਰਦੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਉਸੇ ਦਾ ਹੀ ਰੂਪ ਗੁਰਮੁਖ ਪਿਆਰਿਓ ਬਾਲਕ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਵਤਾਰ ਲਿਆ। ਭੀਖਮ ਸ਼ਾਹ ਕਹਿੰਦਾ ਦਾਤਿਆ ਤੂੰ ਉਸ ਘਰ ਵਿੱਚ ਆਇਆ, ਮੇਰੇ ਗਰੀਬ ਤੇ ਮਿਹਰ ਕਰ, ਤੂੰ ਤੇ ਵਿਤਕਰਾ ਨਹੀਂ ਕਰਦਾ, ਤੇਰੇ ਵਾਸਤੇ ਤੇ ਸਾਰੇ ਸਮਾਨ ਹਨ, ਮੈਨੂੰ ਦਰਸ਼ਨ ਦੇ ਦੇ, ਮੇਰੇ ਤੇ ਦਇਆ ਕਰ, ਰਹਿਮ ਕਰ। ਕਿੱਦਾਂ ਹੁਣ ਦਿਦਾਰੇ ਦਿੰਦੇ ਨੇ ਕਲਗੀਧਰ ਪਾਤਸ਼ਾਹ ਤੇ ਭੀਖਮ ਸ਼ਾਹ ਗੁਰਮੁਖ ਪਿਆਰਿਓ, ਕਿਵੇਂ ਹੁਣ ਪਰਖ ਲੈਂਦਾ ਵੀ ਤੂੰ ਹਿੰਦੂਆਂ ਦਾ ਪੀਰ ਬਣ ਕੇ ਆਇਆ, ਕਿੰਨਾ ਦੀ ਜੱਗ ਵਿੱਚ ਤੂੰ ਮਦਦ ਕਰੇਗਾ, ਪੱਖ ਲਏਗਾ, ਤੇ ਵੇਖੋ ਅੱਗੋਂ ਬਾਲਕ ਰੂਪ ਵਿੱਚ ਹੀ ਕਿਵੇਂ ਸਤਿਗੁਰ ਉੱਤਰ ਦਿੰਦੇ ਨੇ। ਇਹ ਸਾਰਾ ਕੁਝ ਗੁਰਮੁਖ ਪਿਆਰਿਓ ਕੱਲ ਤੁਸੀਂ ਸਰਵਣ ਕਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ।